ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਚੌਥਾ, ਘਰ ਦੂਜਾ, ਸ਼ਾਂਤੀ ਓਂਕਾਰ ਸਤਿਗੁਰ ਪ੍ਰਸਾਦ। ਮੁੰਦ ਆਣੀ ਪੀਏ ਪੇਈ ਅੜੇ, ਕਿਉਂ ਕਰ ਹਰ ਦਰਸ਼ਨ ਪਿਖੇ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸੋਹਰੜੇ ਕੰਮ ਸਿੱਖੇ। ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ। ਸਈਆਂ ਵਿੱਚ ਫਿਰੇ ਸੁਹੀਲੀ, ਹਰ ਦਰਗਹਿ ਵਾਂ ਲੁਡਾਏ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਰਿਖੈ। ਮੁੰਦ ਆਣੀ ਪਈਅੜੇ, ਗੁਰਮੁਖ ਹਰ ਦਰਸ਼ਨ ਦਿਖੈ। ਵਿਆਹੁ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਰਤਨ ਪਦਾਰਥ ਲਾਦਾ। ਹੋਮੇ ਰੋ ਗਿਆ ਦੁਖ ਲਾਤਾ, ਆਪ ਆਪੇ ਗੁਰਮਤ ਖਾਦਾ। ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਅਬਨਾਸੀ ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਤੀਨ ਬੰਧੂ ਭਗਤ ਪਾਵਨ, ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਕਲਯੁਗ ਦੇ ਬੋਹਿਤ, ਸ਼ਾਂਤੀ ਦੇ ਪੁੰਜ, ਧਰਤੀ ਨੂੰ ਧੀਰ ਬਖਸ਼ਣ ਵਾਲੇ, ਜੁਗੋ ਜੁਗ ਅਟਲ ਗੁਰੂਆਂ ਦੇ ਗੁਰੂ, ਹਾਜ਼ਰ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਤਸੰਗ ਜੀ, ਪੰਥਾ ਯੋਗ ਉਹ ਅੰਮ੍ਰਿਤੜੇ ਦਾ ਲਾਹ ਲੈਂਦੇ ਹੋਏ, ਮਨੁੱਖਾ ਜਨਮ ਸਰੀਰ ਕਦਮਾਂ ਤੇ ਘੜੀਆਂ ਨੂੰ ਸਪਲੇ ਬਣਾਉਂਦੇ ਹੋਏ, ਹਜ਼ੂਰ ਦੇ ਸਜੇ ਦਰਬਾਰ ਵਿੱਚ ਆਪ ਜੀ ਪਹੁੰਚਣ ਦਾ ਸਮਾਂ ਨਸੀਬ ਹੋਇਆ ਹੈ। ਭਾਗਾਂ ਵਾਲੀਆਂ ਆਤਮਾ ਨੇ ਸੁਖਮਨੀ ਸੁਖ ਅੰਬਰ ਪ੍ਰਭ ਨਾਮ, ਭਗਜਨ ਕੇ ਮਨ ਵਿਸਰਾਮ, ਸੁਖਾਂ ਚ ਵਾਸਤਾ ਦੇਣ ਵਾਲੀ ਸੁਖਾਂ ਦੀ ਮਣੀ, ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ। ਪਰੰਤ ਬ੍ਰਹਮ ਗਿਆਨਤਾ ਦੇਣ ਵਾਲੀ ਜਪਜੀ ਸਾਹਿਬ, ਜਾਪ ਸਾਹਿਬ ਸਵਾਈਆ ਚੌਪੀ, ਆਨੰਦ ਸਾਹਿਬ ਦੇ ਸਤੂਰਨ ਪਾਠ ਨਿਤਨੇਮ ਕੀਤੇ ਹਨ। ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਨੰਦ ਮਾਣ ਚੁੱਕੇ ਹੋ। ਸਾਰੇ ਵੀਰ ਮਾਈ ਭਾਈ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਚਰਨਾਂ ਚ ਹਾਜ਼ਰੀ ਦਵਾਈ ਹੈ। ਗੁਰੂ ਕਾ ਮੁੱਖ ਵਾਕ ਮਹਾਂਵਾਕ ਸਰਵਨ ਕੀਤਾ ਹੈ। ਸਾਹਿਬ ਸੱਚੇ ਪਾਤਸ਼ਾਹ ਸੋਧੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਰਥਨਾਂ ਤੋਂ ਉਚਾਰੀ ਹੋਈ ਬਾਣੀ ਚੱਲ ਲਏ ਰੜੀ ਵਾਰਡ ਪਾਠ ਵਿੱਚੋਂ ਆਪ ਜੀ ਨੇ ਛੰਤਾ ਰੂਪ ਬਾਣੀ ਦੇ ਪਾਠ ਸਰਵਨ ਕੀਤੇ ਹਨ। ਵਿਚਾਰ ਕਰਨ ਦਾ ਸਮਾਂ ਹੁਣ ਨਸੀਬ ਹੋਇਆ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਨੇਤ ਬਣਾਈ ਹੈ। ਦੁਨੀਆਂ ਤੇ ਵਿਵਾਹ ਆਦਿਕ, ਆਨੰਦ ਕਾਰਜ, ਸ਼ਾਦੀ, ਮੈਰਿਜ ਆਦਿਕ ਹੋਰ ਕਈ ਨਾਂ ਰੱਖੇ ਹੋਏ ਹਨ। ਦੋਵਾਂ ਜੀਆਂ ਦਾ ਸੰਬੰਧ ਬਣਾਇਆ ਸਥਿਤੀ ਚਲਾਉਣ ਵਾਸਤੇ ਪਰਮੇਸ਼ਰ ਨਿਰੰਕਾਰ ਮਹਾਰਾਜ ਸਾਹਿਬ ਨੇ ਆਪ ਪ੍ਰਗਟ ਹੋ ਕੇ ਕਾਲ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਾਦੀ ਕੀਤੀ ਹੈ। ਸਾਰੇ ਸਰੂਪਾਂ ਨੇ ਸ਼ਾਦੀ ਕੀਤੀ ਹੈ, ਭਗਤਾਂ ਨੇ ਸ਼ਾਦੀ ਕੀਤੀ, ਇੱਕ ਨਿਰੰਕਾਰ ਕਾਲ ਪੁਰਖ। ਉਸ ਨੂੰ ਵੀ ਬਾਣੀ ਵਿੱਚ ਭਾਅ ਬੜਾ ਭਾਰੀ ਗ੍ਰਿਸਤੀ ਮੰਨਿਆ ਹੋਇਆ ਹੈ। ਗ੍ਰਸਤਨ ਮੈਂ ਤੂੰ ਵੱਡੋ ਗ੍ਰਿਸਤੀ, ਸਭ ਤੋਂ ਵੱਡਾ ਗ੍ਰਿਸਤੀ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਮਾਈ ਮਾਇਆ ਨਾਲ ਜੁਗਤ ਜੋੜਨ ਤੋਂ ਤਿੰਨ ਚੇਲੇ, ਤਿੰਨ ਗੁਣ ਪੈਦਾ ਕਰਦਾ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ, ਚੂਨਾ ਮੰਡੀ ਲਾਹੌਰ ਪ੍ਰਗਟ ਹੋਏ। ਪਿਤਾ ਹਰਦਿਆਲ ਹਰਦਾਸ ਜੀ ਦੇ ਘਰੇ ਛੋਟੀ ਅਵਸਥਾ ਚ ਮਾਤਾ ਪਿਤਾ ਸਿਰ ਤੋਂ ਚਲੇ ਗਏ। ਸਕਾ ਕੋਈ ਭੈਣ ਭਾਣ, ਭੈਣ ਤੇ ਭਰਾ ਨਹੀਂ, ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਵਾਲੇ ਪਿੰਡ ਨਾਨਕੇ ਪਿੰਡ ਆ ਕੇ ਰਹੇ ਸਨ। ਛੋਟਾ ਜਿਹਾ ਕਾਰੋਬਾਰ, ਛੋਲਿਆਂ ਦੀਆਂ ਘੁੱਗਣੀਆਂ ਉਬਾਲ ਕੇ ਦੇਣੀਆਂ ਹਨ ਤੇ ਉਹ ਵੇਚ ਕੇ ਗੁਜ਼ਾਰਾ ਕਰਨਾ ਹੈ। ਸੰਗਤਾਂ ਦੇ ਨਾਲ ਗੋਇੰਦਵਾਲ ਆਪ ਸੇਵਾ ਕਰਨ ਵਾਸਤੇ ਆਏ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਗੁਰੂ ਧਾਰਨ ਕੀਤਾ ਹੈ, ਚਰਨ ਪੌੜ ਲੈ ਕੇ ਮੂਲ ਮੰਤਰ ਗੁਰਮੰਤਰ ਦੀ ਪ੍ਰਾਪਤੀ ਕੀਤੀ ਹੈ ਤੇ ਨਾਲ ਨਾਲ ਜੋ ਬਾਉਲੀ ਸਾਹਿਬ ਦੀ ਸੇਵਾ ਚੱਲਦੀ ਸੀ ਉਹ ਮਹਾਰਾਜ ਸਾਹਿਬ ਜੀ ਕਰਦੇ ਹਨ। ਸੋ ਗੁਰੂ ਅਮਰਦਾਸ ਜੀ ਪੁੱਤਰੀ ਬੀਬੀ ਭਾਨੀ ਜਦੋਂ ਜਵਾਨ ਹੋਏ ਹੈ, ਗੁਰੂ ਕੇ ਮਹਿਲ ਮਾਤਾ ਰਾਮੋ ਜੀ ਨੇ ਬੇਨਤੀ ਕੀਤੀ ਕਿ ਬੱਚੀ ਜਵਾਨ ਹੋਈ ਹੈ, ਇਹਨਾਂ ਦੇ ਵਿਆਹ ਵਾਸਤੇ ਕੋਈ ਯਤਨ ਕਰੋ। ਉਹਨਾਂ ਸਮਿਆਂ ਦਾ ਰਿਵਾਜ ਸੀ ਬ੍ਰਾਹਮਣ ਆਦਿਕ ਨੂੰ ਸੱਦ ਕੇ ਸੋ ਵਰ ਵਾਸਤੇ ਤੋਰਨ ਲੱਗੇ ਹਨ। ਉਸ ਮੌਕਾ ਜੇਠਾ ਜੀ ਜਿਨ੍ਹਾਂ ਦਾ ਪਹਿਲਾ ਨਾਂ ਹੈ ਆ ਰਹੇ ਸਨ, ਸੇਵਾ ਕਰ ਰਹੇ ਸਨ। ਕੋਈ ਏਡਾ ਲਿਬਾਸ ਵਧੀਆ ਨਹੀਂ ਬਣਾਇਆ ਹੋਇਆ, ਕੋਈ ਟੌਰ ਨਹੀਂ, ਕੋਈ ਵੇਖਣ ਵਾਲੇ ਨਹੀਂ ਆਏ। ਉਸ ਮੌਕਾ ਬ੍ਰਾਹਮਣ ਦੀ ਰਸਨਾ ਤੋਂ ਨਿਕਲਿਆ ਜੀ ਇਸ ਬਾਲਕ ਵਰਗਾ ਬਾਲਕ ਹੋਵੇ। ਹਜ਼ੂਰ ਕਹਿੰਦੇ ਅੱਬਲ ਤਾਂ ਰੱਬ ਨੇ ਕਿਸੇ ਨੂੰ ਵੀ ਕਿਸੇ ਵਰਗਾ ਨਹੀਂ ਬਣਾਇਆ, ਪਰ ਇਹਦੇ ਵਰਗਾ ਕਿਸੇ ਨੂੰ ਨਹੀਂ ਬਣਾਇਆ। ਐਸਾ ਮੇਰੇ ਕਰਤੇ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਹ ਪਾਇਆ। ਆਪੇ ਬਰਫ ਵੇਖ ਵੇਖੇ ਸਭ ਰਸਦੇਹੀ ਮਾਹ ਆਏ ਪੰਕਤੀਆਂ ਅਨੁਸਾਰ ਇਹਨੂੰ ਸੱਦ ਲਓ। ਸੋ ਧਿਆਨ ਮਾਰੋ ਕਿੱਡੀ ਕੁ ਜਾਇਦਾਦ ਵੇਖੀਏ, ਕਿੰਨੀ ਕੁ ਪੜ੍ਹਾਈ ਵੇਖੀਏ, ਕਿੰਨਾ ਕੁ ਸਰੀਰ ਦਾ ਲਿਬਾਸ ਵੇਖਿਆ, ਕਿੱਦਾਂ ਕਾਰੋਬਾਰ ਵੇਖਿਆ ਹੈ। ਸੋ ਮਾਤਾ ਪਿਤਾ ਵੀ ਸਿਰ ਤੇ ਨਹੀਂ, ਸਕਾ ਭੈਣ ਭਾਈ ਵੀ ਕੋਈ ਨਹੀਂ, ਕਾਰੋਬਾਰ ਵੀ ਕੋਈ ਨਹੀਂ। ਘੁਗਣੀਆਂ ਵੇਚਦੇ ਹੋਏ ਨੂੰ ਸੇਵਾ ਕਰਦੇ, ਪਰ ਗੁਰੂ ਵਾਲਾ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਹੈ, ਤੁਰ ਵੰਗੇ ਹੋਏ ਨੇ। ਜੇ ਇਹਦੇ ਵੱਲ ਉਂਗਲ ਹੋ ਗਈ ਹੈ ਤੇ ਫਿਰ ਇਹੀ ਠੀਕ ਹੈ। ਉਸ ਮੌਕਾ ਸ਼ਗਨ ਦੇ ਕੇ ਆਪ ਜੀ ਦੀ ਸ਼ਾਦੀ ਕਰ ਦਿੱਤੀ। ਸ਼ਾਦੀ ਮੌਕਾ ਰਿਵਾਜ ਅਨੁਸਾਰ ਕਹਿਣ ਲੱਗੇ ਕੁਝ ਮੰਗ ਤੈਨੂੰ ਦੇਈਏ। ਦੁਨੀਆਂ ਦੇ ਲੋਕ ਮੰਗਦੇ ਨੇ ਮੰਗਾਂ, ਕੋਈ ਗੱਡੀਆਂ ਕਾਰਾਂ, ਕੋਈ ਹੋਰ ਕਈ ਕੁਛ ਮੰਗਦੇ ਹਨ। ਰਹਿਰਾ ਸਾਹਿਬ ਚ ਰੋਜ਼ ਪੜ੍ਹਦੇ ਹੋ ਹਰ ਕੇ ਜਨ, ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾ, ਸਮਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ਼। ਇਹ ਮੰਗ ਮੰਗੀ ਸੀ ਮਹਾਰਾਜ ਸਾਹਿਬ ਜੀ ਨੇ ਹਰ ਕੇ ਜਨ, ਹਰੀ ਦੇ ਜਨੋ ਸਤਿਗੁਰੋ, ਹਰੀ ਨੂੰ ਜਣਾਉਣ ਵਾਲੇ ਸਤਿਗੁਰੋ, ਸਤਿਗੁਰ ਸਤਿਪੁਰਖਾ ਸਤਿਪੁਰਖੋ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ। ਮੈਂ ਤਾਂ ਬੇਨਤੀ ਆਪ ਜੀ ਦੇ ਪਾਠ ਚਰਨਾਂ ਚ ਕਰਦਾ ਹੈ। ਹਮ ਕੀੜੇ ਕਿਰਮ ਸਤਿਗੁਰ ਸਰਨਾਏ ਸੀ ਤੇ ਕੀੜੇ ਮਾਮੂਲੀ ਜੇ ਮਨੁੱਖ ਹਾਂ, ਕੀੜਿਆਂ ਤੋਂ ਵੀ ਛੋਟੇ ਕਿਰਮ ਹਾਂ, ਕਰ ਦਇਆ ਨਾਮ ਪ੍ਰਗਾਸ਼। ਦਇਆ ਕਰੋ ਤੇ ਨਾਮ ਦੀ ਦਾਤ ਬਖਸ਼ੋ, ਭਲਿਆ ਤੂੰ ਨਾਮ ਅੱਗੇ ਜਪਦਾ, ਕੁਝ ਹੋਰ ਮੰਗ ਲੈ। ਨਹੀਂ ਹੋਰ ਨੀ ਕੁਛ ਵੀ ਚਾਹੀਦਾ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ, ਸਾਡੀ ਰਹਿ ਰਾਸ ਰਹਿ ਆਵੇ, ਸਾਡੀ ਰੋ ਰੀਤੀ ਇਹੀ ਹੈ, ਮੰਗੀ ਇਹੀ ਹੈ, ਸਾਡੀ ਬੇਨਤੀ ਇਹੀ ਹੈ, ਨਾਮ ਦੀ ਦਾਤ ਬਖਸ਼ੋ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਨਾਮ ਦੀ ਦਾਤ ਮੰਗੀ ਸੀ, ਸਾਨੂੰ ਵੀ ਇਹੀ ਮੰਗਣਾ ਚਾਹੀਦਾ ਹੈ। ਸਾਹਿਬ ਕਹਿੰਦੇ ਵਿਣ ਤੋਂ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ। ਨਾਮ ਦੀ ਦਾਤ ਸਭ ਤੋਂ ਸ੍ਰੇਸ਼ਟ ਹੈ, ਹੋਰ ਮੰਗਣ ਦੇ ਵਿੱਚ ਬੜੇ ਭਾਰੀ ਔਗੁਣ ਲੁਕੇ ਹੋਏ ਹਨ। ਵਿਵਾਹ ਆਦਿਕ ਦੇ ਸੰਬੰਧ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਬਖਸ਼ ਕੀਤਾ ਹੈ। ਸ੍ਰੀ ਰਾਜ ਅੰਦਰ ਮਹੱਲਾ ਨਾਮ ਸਰੂਪ ਦਾ ਚੌਥੇ ਸਰੂਪ ਗੁਰੂ ਰਾਮਦਾਸ ਜੀ, ਦੂਜੇ ਘਰ ਸੁਰਤਾਲ ਸ਼ੰਤਾ ਰੂਪ ਬਾਣੀ, ਮੰਗਲਾ ਚਰਨ ਅਕਾਲ ਪੁਰਖ ਨਿਰੰਕਾਰ ਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਥੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਰੰਭ ਹੈ, ਇੱਥੋਂ ਦਸਮ ਗ੍ਰੰਥ ਦੀ ਬਾਣੀ ਆਰੰਭ ਹੈ, ਇੱਥੇ ਭਗਤਾਂ ਦੀ ਬਾਣੀ ਆਰੰਭ ਹੈ। ਸਿੱਖੀ ਮਤ ਦਾ ਗੁਰੂ ਹੀ ਇੱਕ ਹੈ, ਅਕਾਲ ਪੁਰਖ ਹੈ, ਓਅੰਕਾਰ ਚਾਰ ਸੇ ਰੱਖਿਆ ਕਰਦਾ ਹੈ, ਸਤਨਾਸ਼ ਹੋ ਰਹਿ ਤੇ ਗੁਰ ਸਭ ਤੋਂ ਵੱਡਾ ਹੈ, ਗੁਰ ਦੱਸਣ ਵਾਲਾ, ਗੋ ਹਨੇਰੇ ਦੂਰ ਕਰਨ ਵਾਲਾ, ਰੂਪ ਪ੍ਰਕਾਸ਼ ਕਰਨ ਵਾਲਾ, ਪ੍ਰਸ਼ਾਦ ਕਿਰਪਾ ਕਰਨ ਵਾਲਾ, ਮੰਗਲ ਸਰੂਪ ਤੇ ਮੰਦਰ ਸਰੂਪ ਤੇ ਬਖਸ਼ਾਂ ਕਰਨ ਵਾਲਾ ਹੈ। ਇਸ ਪ੍ਰਕਾਰ ਆਪ ਜੀ ਮੰਗਲਾ ਚਰਨ ਉਚਾਰ ਕੇ ਪਰਮੇਸ਼ਰ ਨਿਰੰਕਾਰ ਦਾ ਨਾਂ ਲੈ ਕੇ ਬਾਣੀ ਆਰੰਭ ਕਰਦੇ ਹਨ।
ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਚੌਥਾ ਘਰ ਦੂਜਾ, ਸ਼ਾਂਤੀ ਓਂਕਾਰ ਸਤਿਗੁਰ ਪ੍ਰਸਾਦ, ਮੁੰਦ ਅਣੀ ਪੀੜੈ ਕਿਉਂ ਕਰ ਹਰ ਦਰਸ਼ਨ ਪਿਖੈ।
ਮੁੰਦ ਨਾਮ ਇਸਤਰੀ ਦਾ ਹੈ, ਜੀਵ ਰੂਪੀ ਇਸਤਰੀ, ਪਤੀ ਇੱਕ ਪਰਮੇਸ਼ਰ ਨਿਰੰਕਾਰ ਹੈ, ਆਪਾਂ ਸਾਰੀਆਂ ਉਹਦੀਆਂ ਇਸਤਰੀਆਂ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਮੁੰਦ ਇਸਤਰੀ ਅਣੀ ਬੇਸਮਝ ਪੀੜੇ ਪੇਕੇ ਘਰ, ਪੇਕੇ ਘਰ ਹੈ ਸਾਡਾ ਆਹ ਮਾਤ ਲੋਕ ਤੇ ਸਹੁਰਾ ਘਰ ਹੈ ਪਰਲੋਕ, ਹਰੇਕ ਨੂੰ ਇਹ ਪੇਕਾ ਘਰ ਛੱਡ ਕੇ ਤੇ ਸਹੁਰੇ ਪਰਲੋਕ ਘਰ ਨੂੰ ਜਾਣਾ ਪੈਣਾ ਹੈ। ਕਈ ਅੜੇ ਦਿਨ ਚਾਰ ਹੈ ਸਹੁਰੜੇ ਜਾਣਾ, ਅੰਧਾ ਲੋਕ ਨਾ ਜਾਣੇ ਮੂਰਖ ਇਹ ਆਣਾ, ਸਭਨਾ ਸਹੁਰੇ ਵੰਜਣਾ ਸਭ ਕਲਾਵਣ ਹਾਰ, ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਹਰੇਕ ਨੂੰ ਆਹ ਲੋਕ ਛੱਡ ਕੇ ਤੇ ਪਰਲੋਕ ਨੂੰ ਜਾਣਾ ਪੈਣਾ ਹੈ। ਮੁੰਦ ਇਸਤਰੀ ਜੀਵ ਰੂਪੀ ਇਆਣੀ ਬੇਸਮਝ ਪੇਈ ਅੜੈ, ਇਸ ਪੇਕੇ ਕਰ ਮਾਤ ਲੋਕ ਵਿੱਚ, ਸੋ ਕਿਉਂ ਕਰ ਹਰ ਦਰਸ਼ਨ ਪਿੱਖੈ, ਕਿਉਂ ਕਰ ਕਿਵੇਂ ਹਰੀ ਦਰਸ਼ਨ ਪਿੱਖੇ ਵੇਖਣਾ ਕਰੇ, ਉਹਦੀ ਪ੍ਰਾਪਤੀ ਕਰੇ।
ਹਰ ਹਰ ਆਪਣੀ ਕਿਰਪਾ ਕਰੈ, ਗੁਰਮੁਖ ਸੋਹਰੜੈ ਕੰਮ ਸਿੱਖੈ।
ਹਰਿਆਂ ਭਰਿਆਂ ਕਰਨ ਵਾਲਾ, ਹਰ ਇੱਕ ਨੂੰ ਹਾਰ ਦੇਣ ਵਾਲਾ, ਹਰ ਇੱਕ ਦੇ ਬੰਧਨ ਹਰਨ ਵਾਲਾ, ਹਰ ਥਾਂ ਤੇ ਵਾਸਾ ਕਰਨ ਵਾਲਾ ਹਰੀ, ਆਪਣੀ ਕਿਰਪਾ ਕਰੇ, ਬਖਸ਼ ਕਰੇ, ਮਿਹਰ ਕਰੇ ਤੇ ਮੁਖੀ ਗੁਰਾਂ ਦੁਆਰਾ ਮਿਲਾਪ ਪ੍ਰਾਪਤ ਹੋਵੇ ਤੇ ਸੋਹਰੜੇ ਕੰਮ ਸਿੱਖੇ, ਉਹ ਕੰਮ ਸਿੱਖੇ ਜਿਹੜੇ ਇਸ ਜੀਵ ਰੂਪੀ ਇਸਤਰੀ ਨੂੰ ਬੱਚੀ ਨੂੰ ਸੋਹਰੇ ਪਰਲੋਕ ਘਰ ਵਿੱਚ ਜਾ ਕੇ ਕੰਮ ਦੇਣ ਵਾਲੇ ਕੰਮ ਨੇ। ਜਪ ਕਰੇ, ਤਪ ਕਰੇ, ਨਿਤਨੇਮ ਕਰੇ, ਸੇਵਾ ਕਰੇ, ਭਜਨ ਬੰਦਗੀ ਕਰੇ, ਇਹ ਕੰਮ ਇਹਦੇ ਸੋਹਰੇ ਘਰ ਪਰਲੋਕ ਵਿੱਚ ਇਹਦੇ ਕੰਮ ਆਉਣਗੇ। ਇਹਨਾਂ ਕੰਮਾਂ ਨੂੰ ਸਿੱਖਣਾ ਕਰੇ ਸਮਾਤ ਲੋਕ ਪੇਕੇ ਘਰ ਚ ਰਹਿੰਦਿਆਂ ਹੋਇਆਂ। ਸੋਹਰੇ ਜਾਣ ਵਾਲੇ ਕੰਮਾਂ ਨੂੰ ਇਹ ਸਿੱਖ ਲੈਣਾ ਕਰੇ, ਜਪ ਤਪ ਸੰਜਮ ਕਰ ਲੈਣਾ ਕਰੇ, ਸੋ ਗੁਰਮੁਖਾਂ ਨਾਲ ਮਿਲ ਕੇ ਹਰੀ ਹਰੀ ਪਰਮੇਸ਼ਰ ਨੂੰ ਧਿਆਣਾ ਕਰੇ, ਦਿਨੇ ਵੀ ਤੇ ਰਾਤ ਉਹਦਾ ਲਾਹਾ ਲੈਣਾ ਕਰੇ।
ਨਈਆਂ ਵਿੱਚ ਫਿਰੇ ਸੁਹੇਲੀ ਹਰ ਦਰ ਗਏ ਬਹਾਂ ਲੁਡਾਏ।
ਜਿਸ ਨੇ ਨਾ ਸ੍ਰੇਸ਼ਟ ਆਤਮ ਸ਼ੈਣੀ ਕੰਮਾਂ ਨੂੰ ਵਿਵੇਕ ਬੁੱਧੀ ਨੂੰ ਧਾਰਨ ਕਰਕੇ ਸਿੱਖ ਲਿਆ ਹੋਇਆ ਹੈ, ਸਭ ਗੁਣਾਂ ਨੂੰ ਹਿਰਦੇ ਰੂਪੀ ਪੱਲੇ ਬੰਨ੍ਹ ਲਿਆ ਹੋਇਆ, ਔਗੁਣਾਂ ਦਾ ਤਿਆਗ ਕਰ ਲਿਆ ਹੋਇਆ ਹੈ, ਉਹ ਸਹੀਆਂ ਵਿੱਚ ਆਪਣੀਆਂ ਸਾਥੀਆਂ ਵਿੱਚ ਗੁਰਮੁਖਾਂ ਸਹੇਲੀਆਂ ਵਿੱਚ ਉਹ ਸਹੇਲੀ ਸੁਖੀ ਹੋ ਕੇ ਫਿਰੇਗੀ, ਨਿਡਰ ਬੇਫਿਕਰ ਹੋ ਕੇ ਫਿਰੇਗੀ, ਬਾਹਾਂ ਨੂੰ ਉਡਾ ਕੇ ਫਿਰੇਗੀ, ਇਵੇਂ ਆਪ ਜੀ ਕਹਿੰਦੇ ਹਨ।
ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਰਿਖੈ।
ਜਿਹੜਾ ਚਿੱਤਰ ਤੇ ਗੁੱਬ ਦਾ ਲਿਖਿਆ ਹੋਇਆ ਲੇਖਾ ਸੀ ਮਾੜਾ, ਜੋ ਬਾਕੀ ਧਰਮ ਰਾਜ ਦੇ ਪੇਸ਼ ਹੋ ਕੇ ਨਿਕਲਣੀ ਸੀ, ਉਹ ਸਾਰੀ ਖਤਮ ਹੋ ਗਈ ਹੈ। ਕਿਉਂ? ਜਪ ਕਰਕੇ ਹਰੀ ਹਰੀ ਦੇ ਨਾਮ ਨੂੰ ਪਾਪ ਜਪਤ ਹੋ ਗਏ ਨੇ। ਇਹਦਾ ਬਾਲੀ ਇਹੀ ਹੈ ਕਿ ਪਾਪ ਖਤਮ ਹੋ ਜਾਂਦੇ ਹੈ, ਇਹਦਾ ਨਾਮ ਹੀ ਜਪ ਹੈ। ਹਰੀ ਹਰੀ ਦੇ ਨਾਮ ਨੂੰ ਜੋ ਕਿਰਖੇ ਕੱਟ ਦਿੱਤੇ ਹੋਏ ਨੇ, ਖਿੱਚ ਲਏ ਹੋਏ ਨੇ, ਖਤਮ ਕਰ ਦਿੱਤੇ ਹੋਏ ਹਨ ਸਾਰੇ ਪਾਪ, ਸੁਰਖਰੂ ਹੋ ਗਿਆ ਜੀਵ ਆਤਮਾ। ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਕਾਗਜ਼ ਪਾੜ ਚੁੱਕੇ ਹਨ, ਸੁਰਖਰੂ ਹੋ ਚੁੱਕੇ ਹਨ। ਮੁੰਡ ਜੀਵ ਰੂਪੀ ਇਆਣੀ ਬੇ ਸਮਝ ਪਈਏ ਪੇਕੇ ਘਰ, ਗੁਰਮੁਖਾਂ ਨਾਲ ਮਿਲ ਕੇ ਹਰੀ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉਹਨਾਂ ਨੂੰ ਗੁਣਾਂ ਨੂੰ ਸਿੱਖੇ, ਹਰੀ ਦਰਸ਼ਨਾਂ ਦੀ ਪ੍ਰਾਪਤੀ ਕਰੇ ਤੇ ਬੇਅੰਤਾਂ ਨੂੰ ਹੋਈ ਅਗਾਂਹ ਹੋ ਸਕਦੀ ਹੈ।
ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ।
ਹਜ਼ੂਰ ਕਹਿੰਦੇ ਵਿਆਹ ਹੋਵਾ, ਸਿੱਖੀ ਮਤ ਦੇ ਦੋ ਲਫ਼ਜ਼ ਨੇ ਆਨੰਦ ਕਾਰਜ ਤਥਾ ਵਿਵਾਹ, ਵੇ ਪੂਰਬਲਾ ਵਾਹੋ, ਪ੍ਰਾਪਤੀ ਹੁੰਦੀ ਹੈ, ਸੰਯੋਗ ਵਿਯੋਗ ਤੁਰਹੋਂ ਹੀ ਹੋਆ ਜੀਵਾਂ ਦੇ, ਵਿਯੋਗ ਦੇ ਕਾਰਨ ਵਿਛੋੜਾ ਹੁੰਦਾ ਤੇ ਵਿਛੜੇ ਨੇ ਸੰਯੋਗਾਂ ਕਾਰਨ ਮਿਲਾਪ ਹੋ ਜਾਂਦਾ ਹੈ। ਆਨੰਦ ਕਾਰਜ ਵੀ ਕਿਹਾ ਜਾਂਦਾ ਆ ਰਹਿਤ ਹੋਣਾ, ਦੋ ਦੂਜੇ ਪੁਣੇ ਤੋਂ ਵਿਛੜੀਆਂ ਹੋਈਆਂ ਦੋ ਨੂੰ ਇੱਕ ਦੂਜੇ ਨੂੰ ਮਿਲਣਾ, ਕਾਰਜ ਖੁਸ਼ੀਆਂ ਵਾਲਾ ਹੈ। ਸਭ ਤੋਂ ਵੱਧ ਦੁਨੀਆਂ ਦੇ ਕਾਰਜਾਂ ਚੋਂ ਆਨੰਦ ਕਾਰਜ ਮੌਕਾ ਖੁਸ਼ੀਆਂ ਵਾਲਾ ਕਾਰਜ ਮੰਨਿਆ ਹੈ, ਪਰ ਇਸ ਤੋਂ ਵੱਧ ਖੁਸ਼ੀਆਂ ਵਾਲਾ ਕਾਰਜ ਇਹ ਹੈ ਕਿ ਜੀਵ ਰੂਪੀ ਇਸਤਰੀ ਨੇ ਪਤੀ ਪਰਮੇਸ਼ਰ ਦੇ ਲੜ ਪੱਲੇ ਲੱਗਣਾ, ਅੰਮ੍ਰਿਤ ਛਕਣਾ ਤੇ ਗੁਰੂ ਵਾਲੇ ਬਣਨਾ। ਇਸ ਤੋਂ ਵੱਧ ਕੀਮਤੀ ਕਾਰਜ ਹੈ। ਜਿਸ ਪ੍ਰਕਾਰ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਘਰੇ ਮੋਹਰੀ ਦੇ ਘਰ ਪੁੱਤਰ ਨੇ ਜਨਮ ਲਿਆ, ਲਿਆ ਕੇ ਪੁੱਤਰ ਹਜ਼ੂਰ ਦੀ ਗੋਦੀ ਚ ਦਿੱਤਾ, ਕਈਆਂ ਨੇ ਵਧਾਈ ਦਿੱਤੇ, ਪੁੱਛਿਆ ਮਹਾਰਾਜ ਸਾਹਿਬ ਤੁਹਾਨੂੰ ਬੜਾ ਆਨੰਦ ਹੋਣਾ, ਬੜੀ ਖੁਸ਼ੀ ਹੋਣੀ ਹੈ ਕਿਉਂਕਿ ਪੋਤਰ ਦੇ ਘਰ ਜਨਮ ਲਿਆ, ਤੁਹਾਡੀ ਗੋਦੀ ਚ ਖੇਲ ਰਿਹਾ ਹੈ। ਹਜ਼ੂਰ ਕਹਿੰਦੇ ਹਾਂ, ਪੁੱਤਰਾਂ ਪੋਤਰਾਂ ਦੀ ਖੁਸ਼ੀ ਤੇ ਹੁੰਦੀ ਹੈ, ਪਰ ਖੁਸ਼ੀ ਉਦਣ ਵੱਧ ਹੋਈ ਸੀ ਇਹਨੂੰ ਜਿੱਦਣ ਗੁਰੂ ਵਾਲੇ ਬਣੇ ਸਾਂ ਤੇ ਗੁਰੂ ਚਰਨੀ ਲੱਗੇ ਸਾਂ, ਬਾਣੀ ਸ਼ੁਰੂ ਕਰ ਦਿੱਤੀ, ਆਨੰਦ ਪਿਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦ ਆਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਤੇ ਪੋਤਰੇ ਦਾ ਨਾਮ ਵੀ ਆਨੰਦ ਹੀ ਰੱਖ ਦਿੱਤਾ। ਸਾਰੀ ਬਾਣੀ ਉਚਾਰ ਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਹਿ ਦਿੱਤਾ, ਅੱਜ ਤੋਂ ਕਿਸੇ ਦੇਵੀ ਦੇਵਤੇ ਨੂੰ ਮਨਾਉਣ ਦੀ ਲੋੜ ਨਹੀਂ, ਕੋਈ ਵੀ ਕਾਰਜ ਤੁਹਾਡਾ ਹੋਵੇ ਇਸ ਬਾਣੀ ਦਾ ਪਾਠ ਕਰ ਲਿਆ ਕਰੋ। ਇਹ ਬਾਣੀ ਸੁੰਦਰ ਗੁਣ ਭਰੀ, ਪੜ੍ਹੇ ਸੁਣੇ ਪਾਏ ਜੋ ਕਾਮਨਾ ਧਰੀ, ਨਿਤ ਸਪੰਡ ਕੇ ਨੇਮ ਨਵਾਹੇ, ਅਲੱਭ ਨਾ ਵਰਤ ਹੋਏ ਜੇ ਚਾਹੇ, ਰਚੀ ਹਿਰ ਸਿੱਖਣ ਕਲਿਆਣ, ਪੜ੍ਹੇ ਸੁਣੇ ਸੁਖ ਲਹੇ ਮਹਾਨ, ਸਭ ਕਾਰਜ ਕੀ ਸਿੱਧੀ ਦੇਤ, ਜੋ ਸਤਾਰੇ ਪ੍ਰੇਮ ਸਮੇਤ, ਸਭ ਮੰਗਲ ਕੇ ਆਦਿ ਭੜੀਜੈ, ਪੂਰਨ ਹੋਏ ਨਿਰਵਿਘਨ ਲਹੀ ਜੈ। ਮੰਗਲ ਕਾਰ ਖੁਸ਼ੀਆਂ ਦਾ ਹੋਵੇ ਜਾਂ ਗਮੀ ਦਾ ਹੋਵੇ, ਕੋਈ ਵੀ ਸੰਸਕਾਰ ਹੋਵੇ, ਉਹਦੇ ਆਦਿ ਵਿੱਚ ਆਨੰਦ ਸਾਹਿਬ ਪੜ੍ਹ ਲਿਆ ਕਰੋ। ਮੂਏ ਹੇ ਸਿੱਖ ਬਾਂਧਵ ਕੋ, ਰੋਬਤ ਨਹਿ ਕੜਾਹ ਕਰਾਵੇ, ਆਨੰਦ ਪੜੇ ਸਭ ਸੋਗ ਤਜੇ, ਸਿੱਖ ਪੀਤੇ ਨਾਰਨਾ ਸ਼ਬਦ ਪੜਾਵੇ, ਵੇਦ ਕਿਰੀ ਕੋ ਤਿਆਗ ਕਰੇ ਨੇ ਕਿਰਿਆ ਮਨ ਸਿੱਖ ਸੁੜਾਵੇ। ਤਿੰਨਾਂ ਹੀ ਲੋਕਾਂ ਚੋਂ ਅਲੱਭ, ਨਾ ਲੱਭਣ ਵਾਲੀ, ਨਾ ਮਿਲਣ ਵਾਲੀ ਉਹ ਵਸਤੂ ਨਹੀਂ ਹੋਵੇਗੀ। ਆਨੰਦ ਸਾਹਿਬ ਦੇ ਨਿਤਨੇਮ ਨੂੰ ਨਾ ਮਿਲ ਸਕੇ। ਇਸ ਕਰਕੇ ਸਾਨੂੰ ਉਸ ਦਿਨ ਬਹੁਤ ਆਨੰਦ ਹੋਇਆ ਸੀ ਜਦੋਂ ਪਤੀ ਪਰਮੇਸ਼ਰ ਨਿਰੰਕਾਰ ਦੇ ਲੜ ਪੱਲੇ ਲੱਗੇ ਸਾਂ। ਹਜ਼ੂਰ ਕਹਿੰਦੇ ਜਗ ਮਹਿ ਪੁਰਖ ਏਕ ਹੈ ਹੋਰ ਸਗਰੀ ਨਾਰ ਸੁਭਾਈ। ਪੁਰਖ ਇੱਕੋ ਇੱਕ ਪਰਮੇਸ਼ਰ ਨਿਰੰਕਾਰ ਹੀ ਹੈ, ਬਾਕੀ ਸਭ ਉਹਦੀਆਂ ਇਸਤਰੀਆਂ ਹੈ। ਕਬੀਰ ਜੀ ਵੀ ਕਹਿੰਦੇ ਹਨ ਕਹੋ ਕਬੀਰ ਹਮ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਪੁਰਖ ਇੱਕੋ ਇੱਕ ਪਰਮੇਸ਼ਰ ਹੀ ਹੈ, ਪੌਰਖ ਬਲ ਦੇਣ ਵਾਲਾ, ਪਾਕਾਂ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲਾ। ਸੋ ਤੇ ਪੁਰਖ ਮਰਦ ਵਿਵਾਹ ਹੋਵਾ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਸੋ ਮੁਖੀ ਗੁਰੂ ਗੁਰਮੁਖਾਂ ਦੁਆਰਾ ਹਰੀ ਨੂੰ ਪਾਇਆ ਹੈ। ਬਾਬਲ ਸੰਤ ਜਨੋ ਮਹਾਤਮਾ ਪਿਤਾ ਵਰਗੇ ਉਹ ਮੇਰਾ ਵਿਵਾਹ ਹੋਇਆ ਹੈ। ਉਹ ਸਾਰੀ ਪਰਮੇਸ਼ਰ ਦੇ ਲੜ ਪੱਲੇ ਲੱਗੇ
ਹਾਂ। ਗੁਰ ਗਿਆਨ ਪ੍ਰਚੰਡ ਬਲਾਇਆ।
ਗੁਰਮੁਖੋ ਸਭ ਤੋਂ ਵੱਡਾ ਹਨੇਰਾ ਹੈ ਅਗਿਆਨਤਾ ਦਾ। ਆ ਦੁਨੀਆਂ ਦੇ ਬੇਅੰਤ ਪ੍ਰਕਾਰ ਚਾਨਣ ਮੰਨੇ ਗਏ ਨੇ, ਪਰ ਅਗਿਆਨਤਾ ਦਾ ਹਨੇਰਾ ਜਿਹੜਾ ਅੰਦਰ ਹੈ ਉਹ ਗੁਰੂ ਸ਼ਬਦ ਤੋਂ ਬਿਨਾਂ ਤੇ ਗੁਰੂ ਬਿਨਾਂ ਦੂਰ ਨਹੀਂ ਹੋ ਸਕਦਾ। ਗੁਰਬਿਨ ਘੋਰ ਅੰਧਾਰ, ਗੁਰਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਜੇ ਸੌ ਚੰਡਾ ਉਗਵੇ, ਸੂਰਜ ਚੜੇ ਹਜ਼ਾਰ, ਇਹਦੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਕਿਹੜਾ ਹਨੇਰਾ ਹੈ। ਹਜ਼ਾਰਾਂ ਸੂਰ ਸੈਂਕੜੇ ਚੰਦਰਮੇ ਦੂਰ ਨਹੀਂ ਕਰ ਸਕਦੇ, ਉਹ ਅਗਿਆਨਤਾ ਦਾ ਹਨੇਰਾ ਹੈ। ਉਹਨੂੰ ਦੂਰ ਗੁਰੂ ਦਾ ਸ਼ਬਦ ਹੀ ਕਰ ਸਕਦਾ ਹੈ। ਸਤਿਗੁਰ ਸ਼ਬਦ ਉਝਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਤਰ ਕੋਠੜੀ ਖੁੱਲੀ ਅਨੂਪਾ। ਸੱਚਖੰਡ ਵਾਸੀ ਮਹਾਂਪੁਰਖ ਭਿੰਡਰਾਂ ਵਾਲੇ ਸੰਤ ਬਾਬਾ ਬਿਸ਼ਨ ਸਿੰਘ ਜੀ, ਦੀਵਾਲੀ ਦੀ ਰਾਤ ਹੈ, ਉਦੋਂ ਬਿਜਲੀ ਆ ਬਾਹਰ ਵਾਲੀ ਇੰਨੀ ਨਹੀਂ ਸੀ ਹੁੰਦੀ, ਦੀਵੇ ਜਗਾਇਆ ਕਰਦੇ ਲੋਕ ਹਨੇਰੀ ਰਾਤ ਦੀਵਾਲੀ ਦੀ, ਤੇ ਬੜੇ ਸੋਹਣੇ ਹਨੇਰੇ ਚ ਦੀਵੇ ਜਗਦੇ ਲੱਗਦੇ। ਅੰਦਰ ਬੈਠੇ ਮਹਾਂਪੁਰਖ ਬੰਦਗੀ ਕਰਿਆ ਕਰਦੇ, ਤੇ ਨਿਯਮ ਇਹ ਸੀ ਅੱਠਾਂ ਪੈਰਾਂ ਚ ਦੋ ਘੰਟੇ ਕੇਵਲ ਸੌਣਾ ਹੈ, ਬਾਰਾਂ ਤੋਂ ਦੋ ਰਾਤ। ਕਹਿਣਾ ਸਰੀਰ ਨੂੰ ਹਾਰ ਦੇਣਾ ਪੈਂਦਾ, ਇਹਨਾਂ ਚਿਰ ਵੀ ਘਾਟਾ ਹੀ ਮੰਨਦੇ ਹੈ, ਬਾਕੀ ਸਮਾਂ ਸਿਮਰਨ, ਕਥਾ ਜਾਂ ਸਿੰਘਾਂ ਦੀ ਪੜ੍ਹਾਈ। ਮਹਾਂਪੁਰਖ ਦੇ ਜੀਵਨ ਬ੍ਰਹਮ ਗਿਆਨੀਆਂ ਦੇ ਇਹੋ ਜਿਹੇ ਹੁੰਦੇ ਹੈ। ਇਸ ਪ੍ਰਕਾਰ ਐਵੇਂ ਕਿਸੇ ਨੂੰ ਕਹਿ ਦੇਣਾ ਵੱਖਰੀ ਗੱਲ ਹੈ। ਬਾਰ ਬਾਰ ਸਿੰਘ ਕਹੀ ਜਾਣ, ਮਹਾਂਪੁਰਖ ਅੰਦਰੋਂ ਬਾਹਰ ਨਿਕਲੋ, ਵੇਖੋ ਦੀਵਾਲੀ ਦੀ ਰਾਤ ਦੀਵੇ ਜਗ ਰਹੇ ਨੇ, ਕਿੰਨੀ ਸੋਹਣੀ ਚਾਨਣ ਤੇ ਲੋਕ ਕਿੰਨੇ ਸੋਹਣੇ ਲੱਗਦੇ ਨੇ। ਬਹੁਤੀ ਵਾਰ ਕਹਿਣ ਤੋਂ ਕਹਿਣ ਲੱਗੇ, ਕਈ ਸਾਲ ਹੋ ਗਏ ਆ, ਕੋਠੇ ਦੀ ਛੱਤ ਵੱਲ ਵੀ ਵੇਖਣ ਨੂੰ ਚਿੱਤ ਨਹੀਂ ਕਰਦਾ। ਕਿਹੜੇ ਦੀਵਿਆਂ ਦੀ ਗੱਲ ਕਰਦੇ ਹੋ ਜੇ ਹਵਾ ਆਉਣ ਤੋਂ ਬੁੱਝ ਜਾਂਦੇ ਹੈ, ਜਿਹੜੇ ਤੇਲ ਮੁੱਕਣ ਤੋਂ ਖਤਮ ਹੋ ਜਾਂਦੇ ਬੁੱਝ ਜਾਂਦੇ ਹੈ, ਇਹਨਾਂ ਦੀਵਿਆਂ ਦੀ ਕੀ ਗੱਲ ਕਰਦੇ ਹੋ। ਅੰਦਰ ਹੀ ਹਜ਼ਾਰਾਂ ਦੀਵੇ ਗੁਰੂ ਸ਼ਬਦ ਦੇ ਜਗ ਚੁੱਕੇ ਨੇ, ਉਹਨਾਂ ਦਾ ਬੜਾ ਭਾਰੀ ਚਾਨਣ ਤੇ ਭਾਵ ਲੋ ਹੋ ਰਹੀ ਹੈ। ਹੁਣ ਬਾਹਰ ਦੇ ਦੀਵੇ ਵੇਖਣ ਨੂੰ ਜੀ ਨਹੀਂ ਕਰਦਾ। ਇਹ ਅਵਸਥਾ ਸਾਡੀ ਕਦੋਂ ਬਣਨੀ ਹੈ, ਪਤਾ ਨਹੀਂ ਕਿੰਨੇ ਜਨਮ ਲੱਗ ਜਾਣ, ਯਤਨ ਕਰੋ। ਇਸ ਪ੍ਰਕਾਰ ਅਗਿਆਨਤਾ ਦਾ ਹਨੇਰਾ ਬਿਨਸ ਜਾਵੇ, ਦੂਰ ਹੋ ਜਾਵੇ, ਖਤਮ ਹੋ ਜਾਵੇ, ਗੁਰੂ ਸ਼ਬਦ ਦਾ ਦੀਵਾ ਜਗ ਪਵੇ। ਸਾਡੇ ਤੇ ਗੁਰੂ ਵਾਲੇ ਬਣੇ ਨੀ, ਸ਼ਬਦ ਗ੍ਰਹਿਣ ਕੀਤਾ ਨੀ, ਗੁਰੂ ਚਰਨੀ ਲੱਗੇ ਨੀ, ਸ਼ੁਰੂਆਤ ਹੀ ਨੀ ਕੀਤੀ। ਇਹ ਪੜ੍ਹਾਈ ਤੇ ਕਾਮਯਾਬੀ ਕਦੋਂ ਹੋਣੀ, ਪਾਠ ਕਦੋਂ ਹੋਣਾ। ਅਗਿਆਨ ਅੰਧੇਰਾ ਕੱਟਿਆ ਕੱਟਿਆ ਗਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਪ੍ਰਚੰਡ ਬਹੁਤੇ ਤੇਜ ਪ੍ਰਭਾਵ ਵਾਲਾ ਦੀਵਾ, ਜਿਹਨੂੰ ਦੁਨੀਆਂ ਦੀ ਹਵਾ ਦੇ ਝੋਲੇ ਵਜਾ ਨਹੀਂ ਸਕਦੇ, ਕੋਈ ਦੁਨੀਆਂ ਦੇ ਤੇਲ ਪਾਉਣ ਦੀ ਲੋੜ ਨਹੀਂ। ਜਿਹੜੇ ਰਾਜ ਜਗਣ ਵਾਲਾ ਸੂਰਦਾਸ ਆਰਗ ਭਗਤਾਂ ਨੂੰ ਜਿਹੜਾ ਪ੍ਰਾਪਤ ਹੋਇਆ ਸੀ, ਅੱਖਾਂ ਤੋਂ ਭਾਵੇਂ ਅੰਨੀਆਂ ਸਨ, ਪਰ ਭਗਵਾਨ ਦੀ ਪ੍ਰਾਪਤੀ ਹੋਈ, ਦਰਸ਼ਨ ਹੋਏ, ਕਿਤਰਾਂ ਹੋਏ, ਹੱਥਾਂ ਨਾਲ ਛੋਹ ਪ੍ਰਾਪਤ ਹੋਈ, ਤੇ ਬਿਲਾਸ ਕੌਤਕ ਵਾਸਤੇ ਹੱਥਾਂ ਚੋਂ ਪਰਾਂ ਨਿਕਲ ਗਏ। ਸੂਰਦਾਸ ਭਗਤ ਕਹਿੰਦਾ, ਭਗਵਾਨ ਹੱਥਾਂ ਤੋਂ ਨਿਕਲ ਗਏ ਹੋ, ਅੰਦਰੋਂ ਨਿਕਲ ਕੇ ਵਿਖਾਓ, ਮੈਂ ਤੁਹਾਨੂੰ ਦਿਲ ਵਿੱਚ ਕਾਬੂ ਕੀਤਾ ਹੋਇਆ, ਧਾਰਨ ਕੀਤਾ ਹੋਇਆ ਹੈ। ਇਸ ਪ੍ਰਕਾਰ ਉਸ ਪਰਮੇਸ਼ਰ ਦਾ ਦੀਵਾ ਆਪਣੇ ਹਿਰਦੇ ਵਿੱਚ ਪ੍ਰਚੰਡ ਜਲਾਉਣਾ ਹੈ, ਸ਼ਬਦ ਰੂਪੀ ਉਹਨੂੰ ਹਿਰਦੇ ਚ ਪਾਵੋ, ਉਹਦੀ ਮੂਰਤੀ ਨੂੰ ਧਾਰਨ ਕਰਨਾ ਤੇ ਧਿਆਉਣਾ ਹੈ। ਫਿਰ ਬਾਹਰ ਦੇ ਨੇਤਰਾਂ ਦੀ ਤੇ ਬਾਹਰ ਦੇ ਦੀਵਿਆਂ ਦੀ ਲੋੜ ਹੀ ਨਹੀਂ ਰਹਿ ਜਾਂਦੀ। ਅੱਖਾਂ ਬਾਜੋਂ ਵੇਖਣਾ ਬਿਨ, ਕੰਨਾਂ ਸੁਣਨਾ, ਜੀਭੇ ਬਾਜੋਂ ਬੋਲਣਾ, ਜੀਵਤ ਮਰਨਾ ਦੀ ਪ੍ਰਾਪਤੀ ਹੋ ਸਕਦੀ ਹੈ। ਅਗਿਆਨਤਾ ਦਾ ਹਨੇਰਾ ਕੱਟਿਆ ਗਿਆ ਹੈ, ਗਿਆਨ ਰੂਪੀ ਪ੍ਰਚੰਡ ਦੀਵਾ ਬਲ ਚੁੱਕਿਆ ਹੈ ਗੁਰੂ ਕਿਰਪਾ ਨਾਲ।
ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ, ਰਤਨ ਪਦਾਰਥ ਲਾਦਾ।
ਬਲਿਆ ਤਥਾ ਜਗਿਆ, ਗੁਰੂ ਦੀ ਬਖਸ਼ ਦੁਆਰਾ, ਗੁਰੂ ਦਾ ਬਖਸ਼ਿਆ ਹੋਇਆ ਦੀਵਾ ਗਿਆਨ ਰੂਪੀ ਅੰਧੇਰਾ ਬਿਨ ਗਿਆ, ਅਗਿਆਨਤਾ ਰੂਪੀ ਖਤਮ ਹੋ ਗਿਆ। ਹਰੀ ਜੋ ਰਤਨ ਰੂਪੀ ਹੈ, ਉਹ ਪਦਾਰਥ ਰੂਪੀ ਕਿਹੜੇ ਰਤਨ? ਆ ਦੁਨੀਆਂ ਦੇ ਸ੍ਰੀਮੰਦ ਰੰਭਾ ਵਾਰਨੀ ਅਮੀ ਸੰਗਜ ਰਾਜ, ਬਿਖ ਧੇਨ ਸਸ ਕਲਪ ਤਰ ਧਨਕਤ ਅਨੰਤਰ ਵਾਜਨਾ ਰਤਨਾ ਵਿੱਚ। ਲਕਸ਼ਮੀ ਨਿਕਲੀ ਸੀ ਤੇ ਅੰਮ੍ਰਿਤ ਨਿਕਲਿਆ ਤੇ ਸ਼ਰਾਬ ਵੀ ਨਿਕਲੀ ਤੇ ਜ਼ਹਿਰ ਵੀ ਨਿਕਲੀ, ਉਤਸਰਵਾ ਘੋੜਾ ਵੀ ਨਿਕਲਿਆ, ਕਲਪ ਤਰ ਬਿਰਸ਼ ਨਿਕਲਿਆ, ਕੌਸਕ ਮਣੀ ਨਿਕਲੀ ਆਦਿਕ। ਇਹਨਾਂ ਚੌਦਾਂ ਰਤਨਾਂ ਵਾਲੀ ਗੱਲ ਨਹੀਂ, ਇਹ ਤੇ ਗੁਰਬਾਣੀ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਛ ਵੀ ਨਹੀਂ। ਕਾਮ ਤੇਨ ਸੁਰ ਧਰ ਚਿੰਤਾ ਮਨ, ਕਹਿਰ ਸਕੇ ਅੱਧ ਤਿਲ ਸੰਸਾਰ, ਅੱਧੇ ਤਿਲ ਦੇ ਸੰਸਾਰ ਬਰਾਬਰ ਵੀ ਇਹ ਦੁਨੀਆਂ ਦੇ ਰਤਨ ਨਹੀਂ। ਰਤ ਰੂਪੀ ਪਰਮੇਸ਼ਰ ਹਰੀ ਦਾ ਨਾਮ, ਜਿਹਦੇ ਬਰਾਬਰ ਕੋਈ ਦੁਨੀਆਂ ਦੀ ਵਸਤੂ ਨਹੀਂ। ਨਾਮ ਤੁਲਕ ਸ਼ਬਰ ਨਾ ਹੋਏ, ਗੁਰਮੁਖ ਨਾਮ ਪਾਵੇ ਜਨ ਕੋਏ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਜਿਹਦਾ ਕੋਈ ਮੁੱਲ ਹੀ ਨਹੀਂ ਦੁਨੀਆਂ ਤੇ, ਉਹ ਪਦਾਰਥ ਪਰਮੇਸ਼ਰ ਦਾ ਨਾਮ ਰਤਨ ਪਦਾਰਥ। ਚਾਰ ਪਦਾਰਥ ਦੁਨੀਆਂ ਤੇ ਮੰਨੇ ਨੇ, ਧਰਮ ਅਰਥ ਕਾਮ ਮੋਖ। ਸੁਖਮਨੀ ਸਾਹਿਬ ਪੜ੍ਹਦੇ ਹੋ, ਚਾਰ ਪਦਾਰਥ ਜੇ ਕੋ ਮੰਗੈ ਸਾਰ ਜਿਨ੍ਹਾਂ ਕੀ ਸੇਵਾ ਲਾਗੈ। ਨਾਲ ਅੰਤਰੀਵ ਇਹ ਪਦਾਰਥ ਵੀ ਮੰਨੇ ਨੇ, ਜਨਮ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ। ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਰਤਨ ਰੂਪੀ ਪਦਾਰਥ, ਰੂਪੀ ਪਰਮੇਸ਼ਰ ਦਾ ਨਾਮ। ਇਹਦੇ ਬਰਾਬਰ ਕੋਈ ਦੁਨੀਆਂ ਦਾ ਰਤਨ ਨਹੀਂ। ਇਵੇਂ ਆਪ ਜੀ ਕਹਿੰਦੇ, ਲਾਧਾ ਲੱਭ ਪਿਆ ਗੁਰੂ ਚਰਨੀ ਲੱਗਣ ਨਾਲ, ਗੁਰੂ ਵਾਲੇ ਬਣਨ ਨਾਲ, ਗਿਆਨ ਦਾ ਦੀਵਾ ਜਗਾਉਣ ਨਾਲ, ਹਨੇਰਾ ਖਤਮ ਹੋਣ ਨਾਲ, ਪਦਾਰਥ ਲੱਭ ਪਿਆ ਗਵਾਚਾ ਹੋਇਆ, ਜਿੱਤੋਂ ਵਿਛੜੇ ਹੋਇਆ ਸੀ ਕਈਆਂ ਜਨਮਾਂ ਦੇ, ਇਵੇਂ ਆਪ ਜੀ ਕਹਿ ਰਹੇ ਹਨ। ਇਸ ਪਦਾਰਥ ਦੀ ਪ੍ਰਾਪਤੀ ਹੋਣ ਨਾਲ, ਸ਼ਬਦ ਦੀ ਪ੍ਰਾਪਤੀ ਹੋਣ ਨਾਲ, ਹਉਮੈ ਦਾ ਰੋਗ, ਹਉਮੈ ਸਭ ਤੋਂ ਵੱਡਾ ਰੋਗ, ਹਉਮੈ ਦੀਰਘ ਰੋਗ ਹੈ। ਦਾਰੂ ਪੀ ਇਸ ਮਾਹੇ, ਲੋਹੇ ਨੂੰ ਭਾਵ ਜੰਗਾਲ ਖਾ ਜਾਂਦਾ ਤੇ ਲੱਕੜੀ ਨੂੰ ਘੁਣ ਖਾ ਜਾਂਦਾ ਤੇ ਬੰਦੇ ਨੂੰ ਹਉਮੈ ਖਾ ਰਹੀ ਹੈ। ਜਨਮ ਤੋਂ ਲੈ ਕੇ ਸ਼ੁਰੂ ਹੋ ਜਾਂਦੀ, ਹਉਮ ਚ ਆਇਆ, ਹਉਮ ਚ ਗਿਆ, ਹਉਮ ਚ ਜੰਮਿਆ, ਹਉਮ ਚ ਮੋਆ, ਹਉਮ ਚ ਦਿੱਤਾ, ਹਉਮ ਚ ਲਿਆ, ਹਉਮ ਚ ਖੱਟਿਆ, ਹਉਮ ਚ ਲਿਆ, ਹਉਮੈ ਛੱਡਦੀ ਨਹੀਂ ਮਰਦਿਆਂ ਤੱਕ। ਹਜ਼ੂਰ ਕਿਤੇ ਕੋਈ ਨਾ ਆਖੇ ਘੱਟ ਹਉਮੈ ਜਾਈਏ, ਜੇ ਤੇਰੇ ਵਿੱਚ ਹਉਮੈ ਚਲੀ ਜਾਵੇ ਤੈਨੂੰ ਘੱਟ ਨਹੀਂ ਕੋਈ ਕਹਿ ਸਕਦਾ, ਤੂੰ ਪੂਰਾ ਹੀ ਹੈ, ਹਉਮੈ ਨਹੀਂ ਖਹਿੜਾ ਛੱਡਦੀ। ਤੇ ਮਨੁੱਖ ਨਾਮ ਇਸੇ ਗੱਲ ਤੋਂ ਹੀ ਹਉਮੈ ਤੋਂ ਹੀ ਪੈ ਗਿਆ। ਮਾਣ ਦਾ ਮਾਂ ਨੁੱਖ ਖੋ ਖਾਧਾ ਹੋਇਆ, ਗ੍ਰਸਿਆ ਹੋਇਆ, ਖੋਖੜਾ ਹੋਇਆ ਮਨੁੱਖ ਬੰਦਾ ਹਉਮੈ ਦਾ ਗ੍ਰਸਿਆ ਰੋਗੀ। ਪਰਮੇਸ਼ਰ ਦਾ ਨਾਮ ਹੀ ਇਹਦਾ ਇਲਾਜ ਹੈ, ਹਉਮੈ ਰੋਗ। ਸਭ ਤੋਂ ਦੀਰਘ ਲੋਕ ਲਾ ਇਲਾਜ ਬਿਮਾਰੀ ਗਿਆ ਚਲੇ ਗਿਆ, ਦੁੱਖ ਲਾਥਾ ਦੁੱਖ ਵੀ ਲੈ ਗਿਆ ਹੰਗਤਾ ਮਮਤਾ ਵਾਲਾ। ਆਪ ਆਪਾ ਭਾਵ ਜਿਹੜੀ ਹੰਗਤਾ ਮਮਤਾ ਸੀ ਕਿ ਮੈਂ ਮੇਰੇ ਤੋਂ ਬਿਨਾਂ ਹੋਰ ਕੋਈ ਨੀ ਦੁਨੀਆਂ ਤੇ, ਟਟੋਲੀ ਦੀ ਤਰ੍ਹਾਂ ਮੈਂ ਹੀ ਸਮਾਨ ਥੰਮਿਆ, ਇਹ ਗੁਰਮਤ ਦੁਆਰਾ ਖਾਧਾ। ਹਉਮੈ ਨੂੰ ਖਤਮ ਕਰਤਾ, ਹੰਕਾਰ ਨੂੰ ਖਤਮ ਕਰਤਾ, ਹੰਕਾਰ ਦੀ ਨਿਰਵਿਰਤੀ ਹੋ ਗਈ ਗੁਰੂ ਸ਼ਬਦ ਦੁਆਰਾ, ਗੁਰੂ ਬਖਸ਼ ਦੁਆਰਾ।
ਅਕਾਲ ਮੂਰਤ ਭਰ ਪਾਇ ਅਬਨਾਸੀ, ਨਾ ਕਦੇ ਮਰੈ ਨਾ ਜਾਇਆ।
ਕੋਈ ਅਬਨਾਸੀ ਪਰਮੇਸ਼ਰ ਅਕਾਲ, ਜਿਹਦਾ ਕਾਲ ਨੀ ਹੋਣਾ, ਬਾਕੀ ਕੋਈ ਵਸੂ ਦੁਨੀਆਂ ਦੀ ਨਹੀਂ ਜਿਹਦਾ ਕਾਲ ਨਹੀਂ ਹੋਣਾ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਨਾਮ ਸਮੇਂ ਦਾ, ਕਾਲ ਕਾਲ ਹੋ ਜਾਣਦਾ। ਸੋ ਬ੍ਰਹਮਾ ਦਾ ਬਪ ਸਰੀਰ ਵੀ ਸਮੇਂ ਨੂੰ ਪਾ ਕੇ ਪੈਦਾ ਹੋਇਆ ਇੱਕ ਸਰੀਰ। ਸੋ ਕੋਟ ਇੰਦਰ ਠੰਡੇ ਹੈ ਦਵਾਰ, ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਮਹੇਸ਼ ਬਣਾਏ ਖਵਾਏ, ਕਰੋੜ ਬ੍ਰਹਮੇ ਜਗ ਸਾਜਣ ਲਾਏ। ਕਾਲ ਪੁਰਖੀ ਦੇਹ ਮੋ ਕੋਟ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਤ ਕਰੋੜ ਜਲੇਸ਼। ਬੇਅੰਤ ਵਾਰੀ ਇਹ ਬੇਅੰਤ ਕੁਛ ਬਣਿਆ ਤੇ ਕਾਲ ਤੋਂ ਅਕਾਲ, ਅਕਾਲ ਮੂਰਤ ਪਰਮੇਸ਼ਰ ਹੀ ਹੈ ਅਕਾਲ ਪੁਰਖ। ਬਾਕੀ ਦ੍ਰਿਸ਼ਮਾਨ ਹੈ ਸਗਲ ਮਥੇਨਾ, ਜੋ ਦਿਸ ਰਿਹਾ ਉਹ ਮਿਥਿਆ ਹੈ, ਉਹ ਝੂਠਾ ਹੈ, ਉਹ ਨਾਸਵਾਨ ਹੈ, ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਉਸ ਅਕਾਲ ਪੁਰਖ ਤੋਂ ਬਿਨਾਂ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਸਾਰਾ ਸਲੋਕ ਹਜ਼ੂਰ ਦਾ ਪੜ੍ਹ ਕੇ ਦੇਖ ਲੋ। ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਲਿਖਦੇ ਹਨ, ਧਰਤ ਪਤਾਲ ਆਕਾਸ਼ ਹੈ ਚੰਦ ਸੂਰ ਬਿਨਾਸੀ, ਬਾਦਸ਼ਾਹ ਸ਼ਾਹ ਮਰਾਵ ਖਾਨ ਤਹਿ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਬ ਲੋਕ ਸਦਾਸੀ, ਕਾਜੀ ਸੇਖ ਮਸਾਇਕਾ ਸਭੇ ਉੱਠ ਜਾਸੀ, ਪੀਰ ਪਿਕਮਰ ਔਲੀਏ ਕੋ ਥਿਰ ਨ ਰਹਾਸੀ, ਰੋਜਾ ਬਾਂਗ ਨਿਵਾਜ ਕਿਤੇ ਬਿਨ ਬੁੱਝੇ ਸਭ ਜਾਸੀ, ਜੋ ਦਿਸੇ ਸੋ ਬਿਨਸਨਾ ਸਭ ਬਿਨਸ ਬਿਨਾਸੀ, ਜੋ ਦਿਸ ਰਿਹਾ ਸਭ ਨਾਸਵਾਨੀ ਹੈ, ਸਭ ਕਾਲ ਦੇ ਚੱਕਰ ਵਿੱਚ ਹੀ ਹੈ। ਸਰਯੁਗ ਵਿੱਚ ਵੀ ਚੰਦਰਮਾ ਸੂਰਜ ਇਹ ਧਰਤੀ ਇਹੋ ਸੀ, ਦੁਆਪਰ ਤ੍ਰੇਤੇ ਵਿੱਚ ਵੀ ਇਹੋ ਹੀ ਹੈ ਤੇ ਹੁਣ ਵੀ ਇਹੋ ਹੀ ਹੈ ਤੇ ਗਾਂ ਵੀ ਇਹੋ ਰਹੂਗੀ ਨਹੀਂ ਇਹਦਾ ਅੰਤ ਹੋ ਜਾਣਾ ਹੈ। ਸਰੀਰ ਤੇ ਭਾਵ ਦ੍ਰਿਸ਼ਟੀਮਾਨ ਵਸਤੂਆਂ ਸਭ ਧਰਤੀ ਚ ਮਿਲ ਜਾਣੀ ਹੈ ਤੇ ਧਰਤੀ ਪਾਣੀ ਚ ਮਿਲ ਜਾਣੀ ਹੈ, ਪਾਣੀ ਅਗਨੀ ਚ ਮਿਲ ਜਾਣਾ, ਅਗਨੀ ਹਵਾ ਚ ਮਿਲ ਜਾਣੀ ਹੈ, ਹਵਾ ਕਾਹ ਚ ਮਿਲ ਜਾਣੀ ਹੈ। ਇਹ ਨਿਤ ਪਰਲੋ, ਮਿਤ ਪਰਲੋ, ਵੰਤਰ ਪਰਲੋ ਤੇ ਮਹਾਂ ਪਰਲੋ ਵੱਖਰੀਆਂ ਵੱਖਰੀਆਂ ਮੰਨੀਆਂ ਹੈ। ਕਿੰਨੀ ਕੁ ਵਾਰਾਂ ਇਹ ਚਾਰ ਯੁੱਗ ਬਣੇ, ਸ੍ਰਿਸ਼ਟੀ ਧਰਤੀ ਜੀਵ ਬਣੇ ਤੇ ਕਿੰਨੀ ਕੁ ਵਾਰਾਂ ਖਤਮ ਹੋਏ, ਕਿੰਨੀ ਕੁ ਵਾਰਾਂ ਦਾ ਕਾਲ ਹੋਇਆ, ਇਹਦਾ ਅੰਤ ਕੋਈ ਨਹੀਂ। ਜੇ ਕਾਲ ਤੋਂ ਰਹਿ ਤਦ ਅਕਾਲ ਪੁਰਖ ਹੀ ਹੈ। ਸੋ ਉਹ ਭਾਵ ਅਕਾਲ ਦੀ ਮੂਰਤੀ, ਸਾਰੀ ਸ੍ਰਿਸ਼ਟੀ ਉਹਦੀ ਮੂਰਤੀ ਹੈ ਤੇ ਮੂੰਹ ਮੇਰੀ ਉਹਦੇ ਵਿੱਚ ਰੱਤ ਪ੍ਰੀਤੀ ਹੈ, ਉਹਨੂੰ ਵਰ ਪਾਇਆ। ਜਿਹਨੇ ਕਾਲ ਪੁਰਖ ਪਤੀ ਨੂੰ ਵਰ ਪਾ ਲਿਆ ਉਹ ਤਾਂ ਟਲ ਸੁਹਾਗਣ ਹੋ ਗਈ, ਕਿਉਂ ਉਹਨੇ ਨਿਸ਼ਰਵਾਦੀ ਨਹੀਂ ਹੋਣਾ, ਉਹਨੇ ਰੰਡੀ ਨਹੀਂ ਹੋਣਾ, ਕਾਲ ਪੁਰਖ ਨੇ ਮਰਨਾ ਨਹੀਂ, ਉਹਦੇ ਵਿੱਚ ਭੇਦ ਹੋ ਕੇ ਆਨੰਦ ਮੰਨਣਾ ਹੈ। ਇਸ ਕਰਕੇ ਦੁਰਗੁਰੂ ਕੇ ਪਿਆਰਿਓ, ਜੇ ਲੜ ਲੱਗਣਾ, ਜੇ ਵਰ ਪਾਉਣਾ, ਜੇ ਪਤੀ ਵਾਲੇ ਬਣਨਾ ਤੇ ਫਿਰ ਅਕਾਲ ਪੁਰਖ ਦੇ ਭਾਵ ਨੂੰ ਪਤੀ ਧਾਰਨ ਕਰਨਾ, ਉਹਦੇ ਲੜ ਲੱਗਣਾ ਹੈ। ਇਸ ਪ੍ਰਕਾਰ ਯਾਦ ਰੱਖੋ, ਅਕਾਲ ਤੇ ਕਾਲ ਦੇ ਅਰਥ ਕਰਕੇ ਕਦੇ ਵੇਖ ਲਓ, ਦੁਨੀਆਂ ਦਾ ਲੱਭੋ ਹੀ ਕੋਈ ਨਾ। ਤੇ ਜਿਹੜਾ ਅਕਾਲ ਹੋਵੇ ਸਭ ਕਾਲ ਹੀ ਕਾਲ ਤੋਇਆ ਫਿਰਦਾ, ਕਾਲ ਹੀ ਕਾਲ ਹੈ, ਉਹਦੀ ਮੂਰਤੀ ਸਾਰੀ ਸ੍ਰਿਸ਼ਟੀ ਹੈ। ਸੋ ਇਸ ਪ੍ਰਕਾਰ ਖਾਲਕ ਖਲਕ ਖਲਕ ਮੈਂ ਖਾਲਕ ਪੂਰਨ ਰਹੋ ਸਰਬ ਥਾਈ, ਸਾਰੀ ਥਾਈ ਵਿਆਪੀ ਵਿਆਪਕ ਹੈ। ਖਲਕਤ ਖਾਲਕ ਹੀ ਜਾਣ ਕੇ ਖਲਕ ਦੁਖਾਵੇ ਨਾਹੀਂ, ਖਲਕ ਦੁਖੇ ਨੰਦ ਲਾਲ ਜੀ, ਖਾਲਕ ਕੋਪੇ ਤਾਂ ਹੀ ਨੰਦ ਲਾਲ ਜੀ, ਐਵੇਂ ਕਹਿੰਦੇ ਹੈ ਭਗਤ ਜੀ, ਐਵੇਂ ਕਹਿੰਦੇ ਤੇ ਗੁਰੂ ਸਾਹਿਬ ਐਵੇਂ ਕਹਿੰਦੇ ਹੈ। ਸੋ ਕਾਲ ਅਕਾਲ ਮੂਰਤ ਐੜਾ ਲਾ ਕੇ ਵਰ ਪਾਇਆ, ਉਸ ਹਰੀ ਪਰਮੇਸ਼ਰ ਨੂੰ ਵਰ ਪਤੀ ਪਾਇਆ, ਉਹਦੇ ਲੜ ਲੱਗੇ, ਉਹਦੇ ਨਾਲ ਵਿਆਹ ਕਰਵਾਇਆ, ਚਰਨੀ ਲੱਗੇ ਅਬਨਾਸੀ, ਜਿਨੇ ਨਾਸ ਨੀ ਹੋਣਾ ਤੇ ਨਾਸ ਤੋਂ ਆ ਰਹਿਤ ਹੈ, ਬਾਕੀ ਸਭ ਨਾਸਵਾਨ ਹੀ ਹੈ। ਨਾ ਕਦੇ ਮਰੇ ਨਾ ਜਾਇਆ, ਨਹੀਂ ਕਦੇ ਉਹਨੇ ਮਰਨਾ ਤੇ ਨਹੀਂ ਵਿਛੋੜਾ ਹੋਣਾ ਤੇ ਨਹੀਂ ਕਿਤੇ ਜਾਣਾ, ਉਹਦੇ ਵਿੱਚ ਅੰਤ ਨੂੰ ਭੇਦ ਹੋ ਜਾਵਾਂਗੇ। ਤੇ ਜਿਹੜਾ ਕੋਈ ਦੁਨੀਆਂ ਦੇ ਲੋਕ ਭੁੱਲੇ ਭੁਲੇਖੇ ਚ ਪਏ ਹੋਏ ਭੂਤਾਂ ਦੇ ਪਾਸ਼ਕ ਨੇ, ਪ੍ਰੇਤਾਂ ਦੇ ਪਾਸ਼ਕ ਨੇ, ਉਹਨਾਂ ਨੂੰ ਕੀ ਮਿਲੂ? ਦਾਦੂ ਦੁਨੀਆਂ ਬਾਬਰੀ ਪੂਜੇ ਬੜੀਆਂ ਊਤ, ਜੋ ਆਪਨ ਉਤਰ ਗਏ 300 ਮਾਗਤ ਪੂਤ, ਕਿੰਨੀ ਕੁ ਸਿਆਣਪਾ, ਕਿੱਡਾ ਵੱਡਾ ਭੁਲੇਖਾ ਹੈ, ਜਿਹਨੂੰ ਆਪ ਸਾਰੀ ਉਮਰ ਜਿਉਂਦਿਆਂ ਨਾ ਸ਼ਾਦੀ ਹੋਈ ਤੇ ਨਾ ਪਤਨੀ ਤੇ ਨਾ ਪਤੀ, ਕੋਈ ਬੱਚਾ ਤੇ ਨਾ ਬੱਚੀ, ਨਾ ਕੋਈ ਪ੍ਰਾਪਤ ਹੋਇਆ, ਤੇ ਜਿਹਨੇ ਆਪ ਦੁੱਧ ਮੰਗ ਮੰਗ ਕੇ ਪੀਤਾ ਤੇ ਉਹ ਮਰ ਗਿਆ, ਜਿਹਨੂੰ ਆਪ ਪੁੱਤ ਨੀ ਮਿਲਿਆ, ਦੁੱਧ ਨੀ ਮਿਲਿਆ, ਤੇ ਉਹਦੀਆਂ ਮਰੀਆਂ ਹੋਈਆਂ ਕਬਰਾਂ ਤੇ ਜਾ ਕੇ ਦੁੱਧ ਭੁੱਖ ਮੰਗਦੇ ਹੈ। ਕਿੱਡੇ ਕੁ ਭੁਲੇਖੇ ਵਿੱਚ ਨੇ ਦੁਨੀਆਂ ਦੇ ਲੋਕ, ਦਾਦੂ ਜੀ ਮਹਾਤਮਾ ਕਹਿੰਦੇ ਹੈ। ਇਸ ਕਰਕੇ ਬੰਦਿਆਂ ਦੇ ਪਾਸ਼ਕ ਨੀ ਬਣਨਾ, ਦੇਵੀ ਦਿਓਤਿਆਂ ਦੇ ਪਾਸ਼ਕ ਨੀ ਬਣਨਾ, ਕਿਉਂਕਿ ਭਾਵ ਪੰਗਤੀਆਂ ਨੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਧਰੇਂਗੇ। ਜੇ ਮੁੜ ਕੇ ਸਰੀਰ ਨਹੀਂ ਧਾਰਨਾ, ਮੁਕਤੀ ਦੀ ਪ੍ਰਾਪਤੀ ਕਰਨੀ ਹੈ, ਕੋਈ ਬ੍ਰਹਮਾ ਦਾ ਪਾਸ਼ਕ ਬਣ ਜਾਵੇ, ਕੋਈ ਵਿਸ਼ਨੂੰ ਦਾ ਬਣ ਜਾਵੇ, ਮਹੇਸ਼ਰ ਸ਼ਿਵਜੀ ਦਾ ਪਾਸ਼ਕ ਬਣ ਜਾਵੇ, ਸੋ ਸੱਚੀ ਜੋ ਰਾਣੀ ਹੈ ਉਹਦਾ ਪਤੀ ਇੰਦਰ ਦਾ ਪਾਸ਼ਕ ਬਣ ਜਾਵੇ, ਇਹ ਸਭ ਨਾਸਵਾਨ ਹੀ ਨੇ, ਸਮੇਂ ਅਨੁਸਾਰ ਹੀ ਆਇਤ ਦੁਨੀਆਂ ਤੋਂ ਚਲੇ ਜਾਣਾ ਹੈ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪੰਥ ਫਸੇ ਜਮ ਫਾਸ ਭਰੇਂਗੇ, ਜੇ ਇਹ ਫਸੇ ਫਸ ਜਾਣਗੇ ਚੁਰਾਸੀ ਵਿੱਚ ਜੰਮਣ ਮਰਨ ਵਿੱਚ, ਤੇ ਤੁਹਾਨੂੰ ਮੁਕਤ ਕਿੱਦਾਂ ਕਰ ਦੇਣਗੇ? ਜੇ ਨਰ ਸ੍ਰੀ ਪਤ ਸ਼੍ਰੋਮਣੀ ਪਰਮੇਸ਼ਰ ਪਤੀ ਕਾਲ ਪੁਰਖ ਦੇ ਲੜ ਲੱਗ ਗਿਆ, ਤੇ ਨਰ ਫੇਰ ਨਾ ਦੇਹ ਧਰੇਂਗੇ। ਕਲਗੀਧਰ ਪਿਤਾ ਕਹਿੰਦੇ ਮੁੜ ਕੇ ਸਰੀਰ ਲੈ ਕੇ ਉਹ ਦੁਨੀਆਂ ਤੇ ਨਹੀਂ ਆਵੇਗਾ। ਇਸ ਕਰਕੇ ਸਭ ਸਤਿਕਾਰ ਯੋਗ ਨੇ ਦੇਵੀ ਦਿਓਤੇ ਅਵਤਾਰ ਪੈਗੰਬਰ, ਪਰ ਪ੍ਰਾਪਤੀ ਕਰਨੀ ਆ ਕਾਲ ਪੁਰਖ ਦੀ, ਲੜ ਲੱਗਣਾ ਕਾਲ ਪੁਰਖ ਦੇ, ਉਹਦਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ। ਇਸ ਪ੍ਰਕਾਰ ਆਪ ਜੀ ਕਹਿੰਦੇ ਨਾ ਕਦੇ ਮਰੂ ਤੇ ਨਾ ਕਦੇ ਜਾਊ, ਇਵੇਂ ਆਪ ਜੀ ਕਹਿੰਦੇ ਹਨ।
ਵਿਆਹੋ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ,
ਇਹ ਵਿਵਾਹ ਹੋਇਆ ਹੈ ਮੇਰੇ ਬਾਬਲਾ ਪਤੀ ਮਾਤਾ ਪਿਤਾ ਸਰੂਪ ਮਹਾਂਪੁਰਖੋ, ਗੁਰਮੁਖੇ ਗੁਰਾਂ ਦੁਆਰੇ ਮੁਖੀ ਗੁਰੂ ਹਰੀ ਨੂੰ ਪਾਇਆ, ਹਰੀ ਦੇ ਲੜ ਲੱਗੇ, ਪਰਮੇਸ਼ਰ ਲੜ ਪਰ ਲੇਚਰਨੀ ਲੱਗਣਾ ਹੈ।
ਹਰ ਸਤ ਸਤੇ ਮੇਰੇ ਬਾਬਲਾ, ਹਰ ਜਨਮ ਲੈ ਜਾਈਏ ਸੋਹੰਦੀ।
ਉਹ ਜਿਹੜਾ ਹਰੀ ਹੈ ਨਾ, ਉਹ ਸਤ ਹੈ, ਪਹਿਲੇ ਵੀ ਸੱਤ ਸੀ ਤੇ ਹੁਣ ਵੀ ਸੱਤ, ਅੱਗੇ ਨੂੰ ਵੀ ਸੱਤ ਹੀ ਹੈ। ਆਦ ਸੱਤ, ਜੁਗਾਦ ਸੱਚ ਹੈ ਤੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਦਿਨੇ ਰਾਤ ਦੀ ਵੀ ਸੱਤ ਹੀ ਸੱਤ ਹੈ, ਵਧਣ ਕੱਟਣ ਵਾਲਾ ਨਹੀਂ। ਭਗਤ ਜੀ ਕਿ ਜਿਹੜਾ ਉਹਦੇ ਲੜ ਲੱਗ ਜਾਵੇ, ਉਹਨੂੰ ਸੰਕਟ ਨਹੀਂ ਭਰੇ, ਜੋਨ ਨਹੀਂ ਆਵੇ, ਨਾਮ ਨਿਰੰਜਨ ਜਾਂ ਕੋਰੇ, ਕਬੀਰ ਕੋ ਠਾਕਰੈ ਸੋ ਸਵਾਮੀ, ਜਾਂ ਕੇ ਮਾਈ ਨਾ ਬਾਪੋਰੇ, ਉਹਦੀ ਮਾਤਾ ਕੋਈ ਨੀ, ਉਹਦਾ ਬਾਪ ਕੋਈ ਨੀ, ਉਹਨੇ ਜੰਮਣਾ ਤੇ ਮਰਨਾ ਨਹੀਂ, ਉਹਨੇ ਬੁੱਢੇ ਨੀ ਹੋਣਾ, ਉਹਨੇ ਪੁਰਾਣਾ ਨੀ ਹੋਣਾ, ਨਾ ਉਹ ਬਾਲਾ ਬੁੱਢਾ ਭਾਈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਉਹ ਸੱਤ ਹੀ ਸੱਤ ਹੈ, ਸੱਤ ਸਰੂਪ ਹੀ ਹੈ ਮੇਰੇ ਬਾਬਲਾ। ਹਰ ਜਨ ਮਿਲ ਹਰੀ ਜਨਾ ਨਾਲ ਮਿਲ ਕੇ ਜੋ ਇਹ ਜੰਜ ਹੈ ਸੋ ਵਧੀਕ ਸੁਹੰਦੀ, ਸੋ ਵਧੀਕ ਜੰਜ ਹੋਈ ਮਹਾਤਮਾ ਰੂਪੀ ਸਖੀਆਂ ਰੂਪੀ ਆਪ ਜੀ ਕਹਿੰਦੇ ਹਨ।
ਪੇਵਕੜੇ ਹਰ ਜਬ ਸੁਹੇਲੀ ਵਿੱਚ ਸੋਹਗੜੇ ਖਰੀ ਸੁਹੰਦੀ।
ਇਹ ਟੇਕੇ ਕਰ ਜੋ ਮਾਤ ਲੋਕ ਸੀ ਹਰੀ ਨੂੰ ਜਪ ਜਪ ਕੇ, ਮੈਂ ਸੁਹੇਲੀ ਹੋ ਗਈ ਹੈ, ਸੁਖਾਂ ਸਹਿਤ ਹੋ ਗਈ ਹੈ। ਕਿ ਜਿੰਨੇ ਨਹੀਂ ਜਪਿਆ ਹਰੀ ਨੂੰ ਯਾਦ ਨਹੀਂ ਕੀਤਾ ਤੇ ਮਨ ਆਈਆਂ ਕੀਤੀਆਂ, ਸੋ ਡਰੇ ਜੇ ਪਾਪ ਕਮਾਮ ਦਾ, ਉਹਨੂੰ ਡਰਨਾ ਵੀ ਪਊ ਪਾਪ ਕੀਤੇ ਨੇ। ਧਰਮੀ ਵਗੋ ਸੇਤ ਪਾਣੀ ਦੀ ਪੰਗਤੀ ਹੈ, ਧਰਮੀ ਨੂੰ ਡਰਨ ਦੀ ਕੀ ਲੋੜ ਹੈ, ਸੁਹੇਲਾ ਹੋ ਕੇ ਫਿਰਦਾ, ਬੇਫਿਕਰ ਹੋ ਕੇ ਫਿਰਦਾ ਮਾਤ ਲੋਕ ਵਿੱਚ ਵੀ ਤੇ ਸਹੁਰੇ ਵੀ ਜਾ ਕੇ ਉਜੜੇ ਮੁੱਖ ਵਾਲੇ ਹੋਣਾ ਹੈ। ਪੇਵਕੜੇ ਹਰੀ ਨੂੰ ਜਪ ਜਪ ਕੇ ਸੁਹੇਲੀ ਹੋਈ ਹਾਂ, ਸੁਹੇਲੀਆਂ ਸਹਿਤ ਵਿੱਚ ਸਹੁਰੇ ਖੜੀ ਡਾਢੀ ਸੁਹੰਦੀ ਸੋਭਦੀ ਹੋਵਾਂਗੀ, ਖਰੀ ਉਜੜ ਹੋਵਾਂਗੀ, ਰਲਾ ਕੋਈ ਨੀ ਰਹਿ ਗਿਆ, ਰਲਗੜ ਕੋਈ ਨੀ ਰਹਿ ਗਿਆ, ਧੋਖਾ ਗਮ ਕੋਈ ਨੀ ਰਹਿ ਗਿਆ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ,
ਸੋਹਰੜੇ ਵਿੱਚ ਖਰੀ ਸੁਹੰਦੀ ਜਿਨ ਪੇਵਕੜੇ ਨਾਮ ਸੰਭਾਲਿਆ।
ਉਹ ਸਹੁਰੇ ਖੜ ਵਿੱਚ ਜਾ ਕੇ ਖਰੀ ਡਾਢੀ ਉਜੜੀ ਰਲਗੜ ਤੋਂ ਰਹਿਰ ਸੁਹੰਦੀ ਸੋਭਨੀਕ ਹੋਈ, ਜਿਹਨੇ ਪੇਕੇ ਘਰ ਇਸ ਮਾਤ ਲੋਕ ਵਿੱਚ ਰਹਿੰਦਿਆਂ ਹੋਇਆ ਉਸ ਹਰੀ ਪਰਮੇਸ਼ਰ ਦੇ ਕਰਤੇ ਪੁਰਖ ਦੇ ਨਾਮ ਨੂੰ ਸੰਭਾਲਿਆ ਹੈ, ਨਾਮ ਨੂੰ ਯਾਦ ਕੀਤਾ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਵਿਚਰਦਿਆਂ ਬੈਖਰੀ ਮਧਮਾ ਪਰਾ ਬਸੰਤੀ ਬਾਣੀ ਦੁਆਰਾ ਹਰੀ ਹਰੀ ਨੂੰ ਜਪਿਆ ਹੈ। ਕਿੰਨਾ ਸੌਖਾ ਕਹਿਣਾ ਪਰਮੇਸ਼ਰ ਦਾ ਨਾਮ, ਲੋਕ ਕਿੰਨੇ ਕਿੰਨੇ ਦੁਖੀ ਹੋ ਹੋ ਕੇ ਤਸਨ ਕਰਦੇ ਨੇ, ਧੂਣੀਆਂ ਤੌਂਦੇ ਨੇ, ਪੁੱਠੇ ਲਟਕਦੇ ਨੇ, ਜਲ ਧਾਰੇ ਕਰਦੇ ਨੇ, ਰੱਬ ਦੀ ਪ੍ਰਾਪਤੀ ਲਈ ਬੜਿਆਂ ਨੇ ਬੜਾ ਕੁਛ ਕੀਤਾ, ਸਤਿਗੁਰੂ ਕਲਯੁਗ ਜੀਵਨ ਸਿੱਖਾਂ ਵਾਸਤੇ ਬੜਾ ਸੁੰਦਰ ਰਸਤਾ ਬਖਸ਼ ਗਏ ਨੇ। ਕੋਈ ਵੀ ਗੁਰੂ ਵਾਲੇ ਬਣ ਕੇ ਤੇ ਗੁਰੂ ਚਰਨੀ ਲੱਗ ਕੇ ਪੰਜ ਪਿਆਰਿਆਂ ਕੋਲ ਲੈ ਕੇ ਮੂਲ ਮੰਤਰ ਗੁਰ ਮੰਤਰ ਜਪੀ ਚੱਲੋ, ਸੋ ਆਸਣ ਵਿਛਿਆ ਹੋਇਆ, ਪੱਖਾ ਚੱਲ ਰਿਹਾ, ਸੁੰਦਰ ਸਿੱਜ ਹੈ, ਅੱਖਾਂ ਵੀ ਪਿਛਕ ਮੀਟ ਲਓ, ਹੋਠ ਵੀ ਬੰਦ ਹੋਣ, ਰਤਨਾ ਵੀ ਨਾ ਹਿੱਲੇ ਤੇ ਕਰੀ ਚੱਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜ਼ੋਰ ਵੀ ਕੋਈ ਨਾ ਲੱਗੇ, ਹੋਵੇ ਵੀ ਸੌਖਾ ਹੋਵੇ ਵੀ ਬਹੁਤਾ ਤੇ ਮਨ ਆਤਮਾ ਦੇ ਮੈਲ ਵੀ ਲਹਿ ਜਾਵੇ। ਜੰਗਲਾਂ ਜਾਣ ਦੀ ਲੋੜ ਨੀ, ਭੁੱਖੇ ਰਹਿਣ ਦੀ ਲੋੜ ਨੀ, ਨੰਗੇ ਫਿਰਨ ਦੀ ਲੋੜ ਨੀ, ਲਗਨ ਫਿਰਨ ਜੋ ਪਾਈਏ ਜੋਗ, ਬਨਕਾ ਮਿਰਗ ਮੁਗ ਸਭ ਹੋਗ, ਕਿਆ ਨੰਗੇ ਕਿਆ ਵਾਧੇ ਚਾਮ, ਜਬਨੀ ਤੀਨਸ ਆਤਮ ਰਾਮ, ਮੂੰਡ ਮਿੜਾਏ ਜੋ ਸਤ ਪਾਈ, ਮੁਕਤੀ ਭੇੜ ਨਾ ਗਈ ਆ ਭਾਈ, ਬਿੰਦ ਰਾਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮ ਗਤ ਪਾਈ, ਪ੍ਰਾਪਤੀ ਹੋਵੇਗੀ ਕਿਵੇਂ, ਨਾਨਕ ਸਤਿਗੁਰ ਭੇਟੀ ਹੈ, ਭੇਟੀ ਤੋਂ ਭਾਵ ਸ਼ੋਹ ਪ੍ਰਾਪਤ ਹੋਵੇ, ਗੁਰੂ ਚਰਨੀ ਲੱਗੀ ਹੈ ਤੇ ਫੇਰ ਪੂਰੀ ਹੋਵੇ ਜੁਗਤ, ਰਹਿਤ ਰੱਖਣ ਵਾਲੀ ਤੇ ਕ੍ਰਹਿਤਾ ਤੋਂ ਬਚਣ ਵਾਲੀ। ਦਵਾਈ ਲੈ ਲਈ ਡਾਕਟਰ ਪਾਸੋਂ, ਬਰੇਜ ਦੱਸ ਦਿੱਤਾ ਉਸਨੇ, ਬਰੇਜ ਰੱਖਿਆ ਨਹੀਂ ਤੇ ਦਵਾਈ ਖਾਈ ਗਏ, ਰਾਜ ਇਲਾਜ ਕਿੱਦਾਂ ਹੋਵੇਗਾ, ਆਰਾਮ ਕਿੱਦਾਂ ਆਵੇਗਾ। ਜੁਗਤੀ ਪੂਰੀ ਹੋਵੇ, ਰਹਿਤਾ ਰੱਖਣ ਵਾਲੀ ਤੇ ਕ੍ਰਹਿਤਾ ਤੋਂ ਬਚਣ ਵਾਲੀ, ਪੂਰੀ ਹੋਵੇ ਜੁਗਤ ਤੇ ਫਿਰ ਹਸਾਂਦਿਆਂ ਖਿਲਾਂਦਿਆਂ ਪਹਿਨਾਂਦਿਆਂ ਖਵਾਂਦਿਆਂ ਵਿੱਚੇ ਹੋਵੇ ਮੁਕਤ, ਸਭ ਤੋਂ ਔਖੀ ਤੇ ਮੁਕਤੀ ਮਿਲਣੀ ਹੈ। ਜੇ ਹੱਸਦਿਆਂ ਖੇਡਦਿਆਂ ਪਦਾਰਥ ਖਾਂਦਿਆਂ ਪਰਿਵਾਰ ਚ ਰਹਿੰਦਿਆਂ ਜੇ ਉਹ ਮਿਲ ਜਾਵੇ ਹੋਰ ਚਾਹੀਦਾ ਕੀ ਹੈ। ਕਿੰਨਾ ਸੌਖਾ ਰਸਤਾ ਮਹਾਰਾਜ ਸਾਹਿਬ ਨੇ ਸਾਨੂੰ ਕਲਯੁਗ ਜੀਵਨ ਬਖਸ਼ ਕੀਤਾ ਹੈ, ਫਿਰ ਵੀ ਨਾ ਅਪਣਾਈਏ, ਕਦਮੀ ਨਾ ਧਰੀਏ, ਸ਼ੁਰੂਆਤ ਹੀ ਨਾ ਕਰੀਏ, ਫਿਰ ਕਾਹੀ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਜੇ ਕੋਈ ਹੱਥ ਵਿੱਚ ਦੀਵਾ ਲੈ ਕੇ ਖੂਹ ਚ ਡਿੱਗ ਪਵੇ ਫਿਰ ਕਸੂਰ ਕੀਦਾ ਹੈ। ਇਸ ਕਰਕੇ ਪੜ੍ਹਦੇ ਸੁਣਦੇ ਵੀ ਇਸ ਪਾਸੇ ਨਾ ਲੱਗੇ ਫਿਰ ਕਸੂਰ ਕੀਦਾ ਹੈ। ਜਿਹਨੇ ਪੇਕੇ ਘਰ ਮਾਤ ਲੋਕ ਵਿੱਚ ਰਹਿੰਦੀਆਂ ਪਰਮੇਸ਼ਰ ਦੇ ਨਾਮ ਨੂੰ ਸੰਭਾਲਿਆ, ਜਿਹੜੇ ਰਾਰ ਜਾਪ ਕੇ ਯਾਰ ਕੀਤਾ ਜਪਿਆ, ਉਹਨੇ ਪਾਪ ਜਪਤ ਕਰ ਲਏ, ਉਹਨੇ ਅਗਿਆਨਤਾ ਦਾ ਹਨੇਰਾ ਮੇਟ ਲਿਆ, ਸ਼ਬਦ ਰੂਪੀ ਦੀਵਾ ਜਗਾ ਲਿਆ, ਇਵੇਂ ਉਹ ਬਾਹਾਂ ਉੱਚੀ ਕਰਕੇ ਬੇਫਿਕਰ ਹੋ ਕੇ ਪ੍ਰਲੋਕ ਘਰ ਵਿੱਚ ਜਾ ਕੇ ਫਿਰੇਗੀ, ਉਹ ਸੁਹੇਲੀ ਹੋਵੇਗੀ। ਉਹਨੂੰ ਕਿਹਾ ਹੈ ਲੋਕ ਸੁਖੀ ਪ੍ਰਲੋਕ ਸੁਹੇਲੇ, ਨਹੀਂ ਡਰਨ ਦੀ ਲੋੜ, ਨਹੀਂ ਡਰਾਉਣ ਦੀ ਲੋੜ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ,
ਸਭ ਸਫਲ ਜਨ ਮਿਤਨਾ ਕਾਜਨਾ ਦਾ ਗੁਰਮੁਖ, ਜਿਨ੍ਹਾਂ ਮਨ ਜਨ ਪਾਸਾ ਢਾਲਿਆ।
ਉਹਨਾਂ ਆਪਣੇ ਜਨਮ ਨੂੰ ਸਫਲ ਕਰ ਲਿਆ, ਭੰਗ ਦੇ ਪਹਾੜੇ ਨੀ ਗਵਾਇਆ, ਵਿਅਰਥ ਨੀ ਗਵਾਇਆ, ਲਾਹਾ ਲੈ ਲਿਆ ਮਨੁੱਖ ਜਾਤੀ ਸਰੀਰ ਜਨਮ ਦਾ, ਤਾਂ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ ਗੁਰਮੁਖਾਂ ਦਾ ਗੁਰਮ ਭਾਵ ਸਫਲਿਓ ਜਨਮ ਜਿਨ੍ਹਾਂ ਦਾ ਸੋ ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮੇਸ਼ਰ ਨਾਲ ਮਿਲ ਕੇ ਮਨ ਨੂੰ ਜਿਣ ਜਿੱਤ ਕੇ ਤੇ ਪਾਸਾ ਟਾਲਿਆ, ਭਾਵ ਇਹ ਸੰਸਾਰ ਰੂਪੀ ਬਾਜੀ ਨੂੰ ਜਿੱਤ ਲਿਆ, ਤਿੰਨਾਂ ਭਾਵ ਗੁਣ ਰੂਪੀ ਨਰਦਾਂ ਨੂੰ ਜਿੱਤ ਲਿਆ, ਸੰਸਾਰ ਦੇ ਨਸ਼ਿਆਂ ਤੇ ਵਿਸ਼ਿਆਂ ਵੱਲੋਂ ਪਾਸਾ ਮੋੜ ਲਿਆ, ਮੋਢਾ ਮੋੜ ਲਿਆ, ਕੰਢ ਦੇਤੀ ਮੂੰਹ ਪਿੱਛੇ ਨੂੰ ਕਰ ਲਿਆ, ਇਹਨਾਂ ਤੋਂ ਪਾਸੇ ਜਿਹੜੇ ਹੋ ਗਏ ਨੇ ਪਾਸਾ ਢਾਲਿਆ, ਜਿੱਤ ਲਈ ਬਾਜੀ ਮਨ ਨੂੰ ਜਿਣ ਕਰਕੇ। ਜਿਨ੍ਹਾਂ ਗੁਰਮੁਖਾਂ ਨੇ ਉਹ ਮਨ ਜੀਤੇ ਜਗ ਜੀ ਦੁਨੀਆਂ ਦੇ ਬਣ ਗਏ ਹਨ, ਪਰ ਗੁਰੂ ਕਿਰਪਾ ਤੋਂ ਬਿਨਾਂ ਮਨ ਵਸ ਆਵੇ ਨਾਨਕਾ ਦੇ ਪੂਰਨ ਕਿਰਪਾ ਹੋਵੇ ਨਹੀਂ ਵਸ ਵਿੱਚ ਆਉਂਦਾ, ਐਵੇਂ ਗੁਰੂ ਰਾਮਦਾਸ ਜੀ ਕਹਿ ਰਹੇ ਹਨ।
ਹਰ ਸੰਤ ਜਨਾ ਮਿਲ ਕਾਰਜ ਸੋਇਆ ਪਰ ਪਾਇਆ ਪੁਰਖ ਆਨੰਦੀ।
ਹਰੀ ਪਰਮੇਸ਼ਰ ਦੇ ਸੰਤ ਪਰਮੇਸ਼ਰ ਦੇ ਪਿਆਰੇ ਜਨਾਂ ਨਾਲ ਮਿਲ ਕੇ ਇਸ ਜ਼ਿੰਦਗੀ ਤੇ ਜੀਵਨ ਦੇ ਕਾਰਜ ਨੂੰ ਸੋਭਨੀ ਕਰ ਲਿਆ, ਸਫਲਾ ਕਰ ਲਿਆ, ਕਾਰਜ ਵਿਗਾੜਿਆ ਨਹੀਂ, ਕਾਰਜ ਖਤਮ ਨਹੀਂ ਹੋਇਆ, ਕਾਰਜ ਸਵਾਰ ਲਿਆ। ਸੋ ਹਰ ਸੰਤ ਜਨਾਂ ਮਿਲ ਕਾਰਜ ਸੋਇਆ ਵਰ ਪਾਇਆ, ਹਰੀ ਪਤੀ ਪਰਮੇਸ਼ਰ ਵਰ ਪਾਇਆ ਪੁਰਖ ਆਨੰਦੀ। ਪੁਰਖ ਮਰਦ ਆਨੰਦਾਂ ਨੂੰ ਦੇਣ ਵਾਲਾ, ਜਿਹਨੇ ਪੌਰਖ ਵੱਲ ਸਭ ਸ੍ਰਿਸ਼ਟੀ ਨੂੰ ਬਖਸ਼ਿਆ ਹੋਇਆ, ਤਾਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿਸ ਤਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਗੜ ਗੜਾਇਆ, ਕਈ ਜੁਗ ਤਿੰਨੀ ਤਨ ਤਾਇਆ ਕਿੰਨੀ ਚਿਰ ਅੰਤ ਨਾ ਪਾਇਆ। ਕਲਗੀਧਰ ਮਹਾਰਾਜ ਸਾਹਿਬ ਦੇ ਬਚਨ ਨੇ ਚੰਡੀ ਦੀ ਵਾਰ ਅਰਦਾਸ ਵਾਲੀ ਦੂਜੀ ਪੌੜੀ, ਤੂੰ ਹੀ ਬਲ ਦੇ ਕੇ ਸਾਰਿਆਂ ਨੂੰ ਸਭ ਕੁਛ ਕਰਵਾ ਰਿਹਾ, ਤੇਰਾ ਹੀ ਬਲ ਸ੍ਰਿਸ਼ਟੀ ਧਰਤੀ ਤੇ ਹੈ, ਉਸ ਪੁਰਖ ਪੂ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲੇ ਪੌਰਖ ਬਲ ਦੇਣ ਵਾਲੇ ਸਭ ਤੋਂ ਵੱਡੇ ਆਨੰਦੀ ਪਰਮੇਸ਼ਰ ਨਿਰੰਕਾਰ ਨੂੰ ਉਹਨੂੰ ਵਰ ਪਾਇਆ, ਉਹਦੇ ਚਰਨੀ ਲੱਗੇ ਹਾਂ। ਇਸ ਪ੍ਰਕਾਰ ਆਪ ਜੀ ਕਹਿ ਕੀ ਇਸ਼ਾਰਾ ਮਿਲ ਰਿਹਾ ਬਾਰ ਬਾਰ, ਅਕਾਲ ਪੁਰਖ ਨਿਰੰਕਾਰ ਦੇ ਚਰਨੀ ਲੱਗਣਾ, ਅੰਮ੍ਰਿਤ ਛਕਣਾ, ਵਿਵਾਹ ਉਹਦੇ ਨਾਲ ਕਰਾਉਣਾ, ਐਵੇਂ ਆਪ ਜੀ ਕਹਿੰਦੇ ਹਨ।
ਹਰ ਸਤ ਸਤ ਮੇਰੇ ਬਾਬੁਲਾ ਹਰ ਜਨਮ ਲੈ ਜਾਈਆਂ ਸੁਹੰਦੀ।
ਹਰੀ ਜਨਾਂ ਨਾਲ ਮਿਲ ਕੇ ਮਹਾਤਮਾ ਜਨਾਂ ਰੂਪੀ ਜੰਜ ਸੁਹੰਦੀ ਸੋਭਨੀ ਚੜ ਕੇ ਆਈ ਹੈ। ਕਿਹਦੇ ਭਾਵ ਹਰੀ ਜਿਹੜਾ ਪਰਮੇਸ਼ਰ ਹੈ, ਜਿਹੜਾ ਸੱਤ ਸਰੂਪ ਪਹਿਲੇ ਸੀ, ਸੱਤ ਸਰੂਪ ਹੁਣ ਹੈ ਤੇ ਸੱਤ ਸਰੂਪ ਹੀ ਅੱਗੇ ਨੂੰ ਹੋਵੇਗਾ, ਸੱਤ ਸਰੂਪ ਤੈਨੂੰ ਬਣਾ ਦੇਵੇਗਾ, ਆਪਣੇ ਵਿੱਚ ਭੇਦ ਕਰ ਲਵੇਗਾ, ਆਪਣਿਆਂ ਨੂੰ ਬਾਹਾਂ ਪਕੜ ਕਰ ਲੀਨੇ, ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਸੰਸਾਰ ਰੂਪੀ ਅੰਨੇ ਖੂਜ ਡਿੱਗਿਆ ਹੋਇਆਂ ਨੂੰ ਪੁਜਾਰੂ ਬਾਹਾਂ ਪਬੁੱਧੀ ਰੂਪੀ ਬਾਹਾਂ ਨੂੰ ਪਕੜ ਕੇ ਚਰਨੇ ਨਾਲ ਲਾ ਲਵੇਗਾ, ਐਵੇਂ ਆਪ ਜੀ ਕਹਿੰਦੇ ਹਨ।
ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ।
ਹਰੀ ਪ੍ਰਭੂ ਪਰਮੇਸ਼ਰ ਦੇ ਸਰੂਪ ਮੇਰੇ ਬਾਬਲ ਮਹਾਤਮਾ ਜਨੋ ਪਿਤਾ ਰੂਪੀ, ਹਰ ਦੇਵੋ ਦਾਨ ਮੈਂ ਦਾਜੋ, ਕਿਉਂਕਿ ਵਾਹ ਵਿਵਾਹ ਮੌਕਾ ਤੇ ਪਿਤਾ ਆਪਣੀ ਪੁੱਤਰੀ ਨੂੰ ਸਰਦਾ ਬਣਦਾ ਦਾਜ ਦਿੰਦਾ ਹੈ, ਕੋਈ ਪਾਪ ਨਹੀਂ, ਪਰ ਪੁੱਤਰਾਂ ਦਾ ਗਲਾ ਘੁੱਟ ਕੇ ਜ਼ਮੀਨ ਗਹਿਣੇ ਪਾ ਕੇ ਚੋਰੀ ਠੱਗੀ ਮਾਰ ਕੇ ਦਾਜ ਦਾਨ ਇਹ ਨਹੀਂ ਲੱਗਦਾ, ਨਹੀਂ ਲੋੜ ਇਹੋ ਜਿਹਾ ਕੁਝ ਕਰਨ ਦੀ। ਸੋ ਹਰ ਪ੍ਰਭ ਭਾਵ ਪੁੱਤਰੀ ਵਿਵਾਹ ਦੇਣੀ ਸਭ ਤੋਂ ਵੱਡਾ ਦਾਨ ਹੈ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਮੈਨੂੰ ਦਾਨ ਦੇਵੋ, ਮੈਨੂੰ ਦਾਜ ਦੇਵੋ, ਕਿਹੜਾ ਦਾਨ ਦਾਜ ਦੇਵੋ।
ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰਾ ਮੇਰਾ ਦਾਜੋ।
ਹਰੀ ਹਰੀ ਪਰਮੇਸ਼ਰ ਦੇ ਨਾਮ ਰੂਪੀ ਲੋਕ ਤੋਂ ਪ੍ਰਲੋਕ ਪਤ ਆਵਰੋ ਢੱਕਣ ਵਾਲਾ ਕੱਪੜਾ ਉਹ ਮਹਾਰਾਜ ਸਾਹਿਬ ਮੈਨੂੰ ਦੇਵੋ। ਹਰੀ ਹਰੀ ਪਰਮੇਸ਼ਰ ਦੇ ਨਾਮ ਰੂਪੀ ਸੋਭਾ ਜਿਹੜੀ ਲੋਕ ਤੇ ਪ੍ਰਲੋਕ ਚ ਹੋਣੀ ਉਹ ਮੈਨੂੰ ਦੇਵੋ। ਜਿਸ ਕੱਪੜੇ ਤੇ ਭਾਵ ਸੋ ਸੋਭਾ ਦਾਨ ਨੂੰ ਪਾ ਕੇ ਦਾਜ ਨੂੰ ਪਾ ਕੇ ਸਬਰੇ ਮੇਰਾ ਕਾਜੋ, ਮੇਰਾ ਕਾਜ ਲੋਕ ਤੇ ਪ੍ਰਲੋਕ ਵਾਲਾ ਸੌਰ ਜਾਵੇ। ਇਸ ਪ੍ਰਕਾਰ ਦੁਨੀਆਂ ਦੇ ਜਿਹੜੇ ਦਾਜ ਆਦਿਕ ਨੇ ਕਿੰਨਾ ਕੁ ਰਹਿ ਸਕਦੇ ਨੇ, ਇਹ ਨਾਲ ਨਿਭਣ ਵਾਲੇ ਨਹੀਂ। ਪਰਮੇਸ਼ਰ ਦੇ ਨਾਮ ਰੂਪੀ ਦਾਜ ਨਾਲ ਨਿਭਣ ਵਾਲਾ, ਨਾਲ ਤਾਂ ਸਰੀਰ ਵੀ ਨਹੀਂ ਨਿਭਣਾ, ਬਸਤਰ ਵਸਤੂ ਕੋਈ ਵੀ ਨਹੀਂ ਨਿਭਣੀ। ਇਸ ਕਰਕੇ ਮਹਾਰਾਜ ਸਾਹਿਬ ਕੀ ਮੰਗਦੇ ਨੇ, ਹਰੀ ਹਰੀ ਦਾ ਨਾਮ ਹੀ ਬਾਰ ਬਾਰ ਮੰਗਦੇ ਨੇ। ਕਬੀਰ ਭਗਤ ਜੀ ਦਾ ਵਿਵਾਹ ਹੋਣ ਲੱਗਾ, ਮੁਸਲਮਾਨੀ ਮੱਤ ਸੀ, ਪਿਤਾ ਨੀਰੂ ਮੱਲ ਨੇ ਇੱਕ ਫੰਡਰ ਗਊ ਮੰਗਾ ਲਈ। ਪਿਤਾ ਜੀ ਕਾਹਦੇ ਲਈ ਮੰਗਾਈ ਹੈ, ਪੁੱਤਰ ਸਰੀਕੇ ਦੀ ਭਾਜੀ ਹੈ ਤੇ ਇਹ ਹਲਾਲ ਕਰਨੀ ਹੈ ਤੇ ਸਰੀਕੇ ਨੂੰ ਖਵਾਉਣੀ, ਤੇਰਾ ਵਿਆਹ ਜੋ ਹੋਇਆ ਤੇ ਜੇ ਮੇਰੇ ਵਿਆਹ ਤੇ ਗਊ ਹਲਾਲ ਕਰਨੀ ਹੈ ਤੇ ਮੇਰੇ ਵੱਲੋਂ ਕੋਰਾ ਜਵਾਬ, ਮੈਂ ਵਿਆਹ ਹੀ ਨਹੀਂ ਕਰਾਉਣਾ। ਜਾ ਕੇ ਬਾਪ ਐਸੀ ਸਰੀ, ਪੂਤ ਐਸੀ ਕਰੀ, ਤੇਹੂ ਲੈ ਲੋਕ ਪ੍ਰਸਿੱਧ ਕਬੀਰਾ। ਇਸ ਪ੍ਰਕਾਰ ਐਵੇਂ ਨਹੀਂ, ਕੋਹੇ ਲੜਕਾ ਵੇਚੀ ਲੜਕੀ ਵੇਚੇ ਕੋਏ, ਸਾਂਝਾ ਕਰੇ ਕਬੀਰ ਸੋ ਹਰ ਸੰਗ ਬਨ ਕਰੇ। ਗਊ ਵਾਪਸ ਕਰਵਾ ਕੇ ਫਿਰ ਸ਼ਾਦੀ ਕਰਵਾਈ ਸੀ, ਸਿਹਾਂ ਉੱਪਰ ਬੱਕਰੇ ਲਈ ਆਉਂਦਾ ਕਾਫ਼ੀ ਗਿਣਤੀ ਚ ਪੁੱਛਿਆ ਹਜ਼ੂਰ ਗੁਰੂ ਅੰਗਦ ਸਾਹਿਬ ਨੇ ਕਾਹਦੇ ਲਈ ਜੀ ਘਰ ਪੁੱਤਰ ਹੈ ਖੁਸ਼ੀ ਹੈ ਵੱਢਣੇ ਹੈ ਤੇ ਬਰਾਦਰੀ ਸੰਬੰਧੀਆਂ ਨੂੰ ਖਵਾਉਣੇ ਹੈ ਤੇ ਮਹਾਰਾਜ ਸਾਹਿਬ ਨੇ ਕੀ ਕਿਹਾ ਸੀ ਇਤਨੇ ਜੀਵ ਹਿੰਸਾ ਕਰੇ ਪਾਪ ਸਲ ਆਪਸ ਸਿਰ ਧਰੇ ਅਬ ਤੋਂ ਸੁਗਮ ਜਾਨੀਓ ਕਰਬੋ ਪਰਤ ਮਹਾਂਦੁਖ ਨਰਕਨ ਪਰਬੋ ਦੇਵ ਸਾਧਨਾ ਜਮ ਕੇ ਦੂਤ ਤਹਨ ਪਹੁੰਚੇ ਬੰਦ ਬਪੂਤ ਜਿਨ ਕੇ ਹਿਤ ਅਤ ਕਰਮ ਕਵਾਏ ਤਹਨ ਰੰਟਕ ਹੋਏ ਸੁਹਾਏ ਸੁਖ ਭੋਗੇ ਗੋ ਸਗਲੋ ਲੋਕ ਅਬਦਾ ਪੜੇ ਤੋਹੇ ਬੜ ਸੋਗ ਧਰਮ ਰਾਜ ਜਬ ਕਰ ਹੈ ਲੇਖਾ ਲਹੇ ਮਹਾਂਦੁਖ ਰਹੇ ਨਾ ਸੇਖਾ ਕੋਈ ਹੋਰ ਭਾਵੇਂ ਸੁਖ ਪਾ ਲੇ ਤੂੰ ਸੁਖ ਨੀ ਪਾਵੇਂਗਾ ਤੂੰ ਕਹਿੰਦਾ ਸੁਗਮ ਚੰਬਾ ਚੰਗਾ ਕਰ ਰਿਹਾ ਹੈ ਤੇ ਪਾਪ ਕਰ ਰਿਹਾ ਹੈ ਕਹਿ ਕੇ ਛਡਾਏ ਸਨ ਇਸ ਕਰਕੇ ਇਹੋ ਜਿਹੇ ਪਦਾਰਥਾਂ ਦੀ ਲੋੜ ਨੀ ਇਹੋ ਜਿਹਾ ਕੱਪੜਿਆਂ ਦੀ ਲੋੜ ਨੀ ਇਹੋ ਜਿਹੇ ਦਾਜ ਦੀ ਲੋੜ ਨੀ ਇਹੋ ਜਿਹੇ ਵਿਖਾਵੇ ਦੀ ਲੋੜ ਨੀ ਹਰੀ ਨਾਮ ਰੂਪੀ ਕੱਪੜਾ ਮੰਗੋ ਨਾਮ ਰੂਪੀ ਸੋਭਾ ਮੰਗੋ ਜਿਹਦੇ ਧਾਰਨ ਕਰਨ ਨਾਲ ਸਵਰੇ ਮੇਰਾ ਕਾਜੋ ਲੋਕ ਤੇ ਪ੍ਰਲੋਕ ਵਾਲਾ ਵਿਗੜਿਆ ਹੋਇਆ ਕਾਜ ਮੇਰਾ ਸੌਰ ਜਾਵੇ ਇਵੇਂ ਹਜ਼ੂਰ ਸਾਨੂੰ ਜਾਚ ਸਿਖਾ ਰਹੇ ਹਨ
ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ ਦਾਨ ਦਿਵਾਇਆ
ਉਸ ਹਰੀ ਹਰੀ ਅਕਾਲ ਪੁਰਖ ਨਿਰੰਕਾਰ ਦੀ ਭਗਤੀ ਸੋ ਉਹ ਕਾਜ ਸੁਹੇਲਾ ਕਰਨ ਵਾਲੀ ਹੈ ਕਾਜ ਸੌਖੇ ਕਰਨ ਵਾਲੀ ਹੈ ਕਾਜ ਵਿੱਚ ਸਹਾਇਤਾ ਕਰਨ ਵਾਲੀ ਹੈ ਗੁਰ ਸਤਗੁਰ ਦਾਨ ਦਿਵਾਇਆ ਗੁਰ ਸਭ ਤੋਂ ਵੱਡੇ ਸਤਨਾਮ ਤੁਰੇ ਗੁਰੂ ਨੇ ਦਾਨ ਇਹ ਕਿਰਪਾ ਕਰਕੇ ਦਾਜ ਦਾਨ ਦਿਵਾਉਣਾ ਕੀਤਾ ਹੈ ਭਾਈ ਜਿਹਨੂੰ ਨਾਮ ਹੀ ਮਿਲ ਜਾਵੇ ਪਿੱਛੇ ਰਹਿ ਕੀ ਗਿਆ ਸਭ ਦੁਨੀਆਂ ਦੇ ਪਦਾਰਥ ਉਹਨੂੰ ਮਿਲ ਜਾਂਦੇ ਨੇ ਸਦੀਵੀ ਸਾਨੂੰ ਹਰੀ ਪਰਮੇਸ਼ਰੀ ਮੰਗ ਲੈਣਾ ਚਾਹੀਦਾ ਹੈ ਇਵੇਂ ਆਪ ਜੀ ਕਹਿੰਦੇ ਹਨ
ਖੰਡ ਵਰ ਭੰਡ ਹਰ ਸੋਭਾ ਹੋਈ ਇਹੋ ਦਾਨ ਨਰ ਲੈ ਰੁਲਾਇਆ
ਜਿਹਦੇ ਕੋਲ ਹਰੀ ਨਾਮ ਰੂਪੀ ਦਾਨ ਪ੍ਰਾਪਤ ਹੋ ਗਿਆ ਗੁਰੂ ਕਿਰਪਾ ਦੇ ਨਾਲ ਇਹ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਖੰਡਾਂ ਤੇ ਵਰ ਭੰਡ ਸਾਰਾ ਬ੍ਰਹਿਮੰਡ ਤੇ ਨੌ ਇਹਦੇ ਖੰਡ ਨੌਵਾਂ ਹੀ ਖੰਡਾਂ ਚ ਸਾਰੇ ਬ੍ਰਹਿਮੰਡ ਵਿੱਚ ਸੋਭਾ ਹੋਵੇਗੀ ਉਜਲੀ ਸੋਭਾ ਹੋਵੇਗੀ ਉਹਦੀ ਹਰ ਜਨ ਸੋਭਾ ਸਭ ਜਗ ਉੱਪਰ ਜਿਵੇਂ ਉਡਵਾ ਸੱਸ ਕੀਕ ਉਡਵਾ ਤਾਰਿਆਂ ਵਿੱਚ ਜਿਵੇਂ ਸੱਚ ਚੰਦਰਮਾ ਦੀ ਸੋਭਾ ਹੈ ਇਵੇਂ ਹਰੀ ਦੇ ਪਰਮੇਸ਼ਰ ਦੇ ਪਿਆਰੇ ਦੀ ਸੋਭਾ ਹੈ ਭਾਵੇਂ ਸਰ ਯੁੱਗ ਤੋਂ ਸ਼ੁਰੂ ਹੋਈ ਹੈ ਤੇ ਕਲ ਯੁੱਗ ਤੱਕ ਹੁਣ ਹੋ ਰਹੀ ਹੈ ਤੇ ਗਾਂਹ ਤੱਕ ਹੁੰਦੀ ਰਹੇਗੀ ਉਹ ਸੋਭਾ ਮਿਟਣੀ ਨੀ ਖੰਡਾਂ ਤੇ ਬ੍ਰਹਿਮੰਡਾਂ ਦੇ ਵਿੱਚ ਸੋ ਖੰਡ ਬਹਿਵਰ ਭੰਡ ਹਰ ਸੋਭਾ ਹੋਈ ਵੱਡੀ ਸੋਭਾ ਹੋਈ ਇਹ ਦਾਨ ਨਾਲ ਰਲੇ ਰੁੜਾਇਆ ਜਿਹਦੇ ਕੋਲ ਇਹ ਦਾਨ ਕਿਸੇ ਨਾਲ ਰਲਦਾ ਨਹੀਂ ਇਹ ਦਾਨ ਕਿਸੇ ਨਾਲ ਰਲਣ ਵਾਲਾ ਨਹੀਂ ਰਲ ਘੱਟ ਹੋਣ ਵਾਲੇ ਵਿੱਚ ਖੋਟ ਨਹੀਂ ਇਹਦੇ ਵਿੱਚ ਧੋਖਾ ਨਹੀਂ ਇਹ ਪੁਰਾਣਾ ਹੋਣ ਵਾਲਾ ਨਹੀਂ ਇਹ ਬਹਿਆ ਹੋਣ ਵਾਲਾ ਨਹੀਂ ਇਹ ਮੁੱਕਣ ਵਾਲਾ ਨਹੀਂ ਇਹ ਪਾਟਣ ਵਾਲਾ ਨਹੀਂ ਖੱਦੀ ਹੋਣ ਵਾਲਾ ਨਹੀਂ ਇਹ ਪਰਮੇਸ਼ਰ ਦੇ ਨਾਮ ਰੂਪੀ ਦਾਨ ਹਿਰਦੇ ਰੂਪੀ ਪੱਲੇ ਜਿਹਨੇ ਬੰਨ ਲਿਆ ਹੈ ਨਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗੇ ਨਾ ਹੀ ਸਨ ਉਹਨੂੰ ਸੰਨ ਨਹੀਂ ਲੱਗਣੀ ਸੰਨ ਚੋਰ ਨਹੀਂ ਲੱਗਣਾ ਸੰਨ ਵੱਟਾਂ ਨਹੀਂ ਲੱਗਣਾ ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਇਹ ਡਿੱਗਣ ਵਾਲਾ ਨਹੀਂ ਇਹ ਡੁੱਲਣ ਵਾਲਾ ਨਹੀਂ ਇਹ ਡੋਲਣ ਵਾਲਾ ਨਹੀਂ ਮਨ ਦੀ ਆਸ਼ਾ ਪੂਰੀ ਕਰਨ ਵਾਲਾ ਹੈ ਉਹ ਭਲਾ ਕਿਸੇ ਨਾਲ ਰਲ ਸਕਦਾ ਹੈ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੋਵੇ ਜਿਹਦੇ ਹਿਰਦੇ ਵਿੱਚ ਹੋਵੇ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ
ਹੋਰ ਮਨ ਮੁਖ ਦਾਜ ਜੇ ਰੱਖ ਦਖਲ ਹੈ ਸੋ ਕੂੜ ਅਹੰਕਾਰ ਕੱਟ ਪਾਜੋ
ਮਹਾਰਾਜ ਸਾਹਿਬ ਦੀ ਆਪਣਾ ਵਿਵਾਹ ਵੀ ਹੋਇਆ ਤੇ ਵਿਵਾਹ ਦੇ ਅਲੰਕਾਰ ਨੂੰ ਮੁਖ ਰੱਖ ਕੇ ਸਮਝਾ ਰਹੇ ਸਾਨੂੰ ਸਿੱਖਿਆ ਦੇ ਰਹੇ ਹੋਰ ਮਨਮੁਖ ਲੋਕ ਦੁਨੀਆਂ ਦੇ ਰਿਵਾਜ ਸੀ ਕਿ ਭਾਵ ਜਦੋਂ ਦਾਜ ਆਦਿਕ ਬੱਚੀ ਨੂੰ ਵਿਵਾਹ ਕਰਕੇ ਤੋਰਨਾ ਹੈ ਉਦੋਂ ਖੱਟ ਵਿਛਾਉਣੀ ਉਹਦੇ ਵਿੱਚ ਸਾਰਾ ਦਾਜ ਜੋ ਕੁਛ ਬਣਾਇਆ ਕੀਮਤੀ ਵਸਤੂਆਂ ਉਹਦਾ ਖਲਾਰਾ ਪਾਉਣਾ ਸ਼ਰੀਕੇ ਬਰਾਦਰੀ ਨੂੰ ਤੇ ਬਰਾਤੀਆਂ ਸਾਰਿਆਂ ਨੂੰ ਵਿਖਾਉਣਾ ਵੀ ਅਸੀਂ ਆਹ ਕੁਛ ਦੇਣ ਲੱਗੇ ਹੈ ਉਹਦਾ ਨਾਂ ਹੈ ਦਾਜ ਖੱਟ ਆਦਿਕ ਕਹਿੰਦੇ ਹੋਰ ਮਨਮੁਖ ਲੋਕ ਮਨ ਦਾ ਹੰਕਾਰ ਵਧਾਉਣ ਵਾਲੀਆਂ ਹੰਗਤਾ ਵਾਲਾ ਦਾਜ ਜਿਹੜਾ ਰੱਖ ਕੇ ਵਿਖਾਲਾ ਪਾ ਕੇ ਦਿਖਾਲਦੇ ਹਨ ਸੋ ਕੂੜ ਅਹੰਕਾਰ ਵਧਾਉਣ ਵਾਲਾ ਹੈ ਕੂੜਾ ਹੈ ਝੂਠ ਹੀ ਹੈ ਇਹਦੇ ਵਿੱਚ ਕੁਛ ਵੀ ਨਹੀਂ ਅਹੰਕਾਰ ਕੱਟ ਪਾਜੋ ਇਹਦਾ ਕੱਚਾ ਪਾਜ ਲਹਿ ਜਾਣ ਵਾਲਾ ਹੈ ਸਿਰ ਨਿਭਣ ਵਾਲਾ ਨਹੀਂ ਇਹੋ ਜਿਹੇ ਦੁਨੀਆਂ ਦੇ ਦਾਜ ਦੀ ਲੋੜ ਨਹੀਂ ਸੁਭ ਗੁਣਾਂ ਵਾਲਾ ਦਾਜ ਹਰੀ ਦੇ ਪਰਮੇਸ਼ਰ ਦੇ ਨਾਮ ਵਾਲਾ ਦਾਜ ਬਾਣੀ ਦੇ ਸਿਮਰਨ ਵਾਲਾ ਦਾਜ ਕਿੰਨੀ ਬਾਣੀ ਕੰਠ ਹੈ ਕਿੰਨਾ ਸਿਮਰ ਭਜਨ ਹੈ ਕਿੰਨਾ ਨਿਤ ਨੇਮ ਹੈ ਕਿੰਨੇ ਸ੍ਰੇਸ਼ਟ ਗੁਣ ਨੇ ਕਿੰਨੇ ਔਗੁਣ ਦਾ ਤਿਆਗ ਕੀਤਾ ਹੈ ਇਹ ਜੀਵ ਰੂਪੀ ਇਸਤਰੀ ਹਿਰਦੇ ਰੂਪੀ ਪੱਲੇ ਬੰਨ ਲਵੇ ਇਹ ਕੁਝ ਸਿੱਖ ਲਵੇ ਕਿਉਂਕਿ ਮਾਦ ਲੋਕ ਪੇਕੇ ਲੋਕ ਨੂੰ ਛੱਡ ਕੇ ਪ੍ਰਲੋਕ ਨੂੰ ਜਾਣਾ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਸੰਬਤ ਸਾਹਾ ਲਿਖਿਆ ਨਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਹਰ ਇੱਕ ਦਾ ਸੰਬਤ ਸਾਹਾ ਲਿਖਿਆ ਹੋਇਆ ਹੈ, ਸੋ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਜਿਹੜੇ ਮਲਕ ਉਸ ਕਾਲ ਰੂਪੀ ਲਾੜੇ ਨੂੰ ਕੰਨੀ ਸੁਣੀ ਦਾ ਉਹਨੇ ਆ ਕੇ ਮੂੰਹ ਵੀ ਵਿਖਾ ਦੇਣਾ ਹੈ, ਤੇ ਭਾਵ ਜੋ ਇਹ ਵਸਾ ਰੂਪੀ ਰਾਤ ਪਈ ਹੈ ਲੰਘ ਜਾਣੀ ਹੈ, ਤੇ ਕਾਲ ਰੂਪੀ ਦਿਨ ਚੜ੍ਹਨ ਵਾਲਾ ਤੇ ਚੜ੍ਹ ਜਾਣਾ ਹੈ। ਜਿਵੇਂ ਜਾਨਵਰ ਆ ਕੇ ਰੁੱਖ ਤੇ ਬੈਠ ਜਾਂਦੇ ਹੈ, ਰਾਤ ਕੱਟਦੇ ਦਿਨ ਚੜ੍ਹਦਾ ਉੱਡ ਕੇ ਚਲੇ ਜਾਂਦੇ, ਤੇਵੇਂ ਆਪਾਂ ਬਿਰਖੇ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ, ਅਸ ਅਦੌਤ ਪਿਆ ਉੱਠ ਚੱਲੇ ਜਿਉਂ ਜਿਉਂ ਅਹੁਦ ਵਿਹਾਣੀਆਂ, ਪਾਪ ਕਰੇਂਦੜ ਸਰਵੜ ਮੁੱਠੇ ਅਜਰਾਇਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ, ਸੰਗ ਨਾ ਕੋਈ ਭਈਆ ਬੇਬਾ ਮਾਲ ਜੋਬਨ ਧਨ ਛੋੜ ਮੰਜੇਸਾ, ਕਰਮ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉਂ ਕਹਾਣੀਆਂ, ਖੁਸ਼ ਖੁਸ਼ ਲੈਂਦਾ ਵਸਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ, ਦੁਨੀਆਂ ਲਾ ਪਿਆ ਖਾਦ ਅੰਦਰ ਅਗਲੀ ਗੱਲ ਨਾ ਜਾਣੀ ਅੱਗੇ ਕੀ ਹੋਣਾ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ ਲੰਮੇ ਦੇਸ ਲੰਮੇ ਚੱਕਰ, 84 ਦੇ ਚੱਕਰ ਪਾਇਆ ਜਾਵਾਂਗੇ, ਕਦੇ ਜਨਮ ਲੈ ਲਿਆ ਤੇ ਕਦੇ ਮਰ ਗਏ, ਕੀੜੇ ਮਕੌੜੇ ਪਸ਼ੂ ਪੰਛੀ ਬਣ ਗਏ। ਇਹ ਦੁਨਿਆਵੀ ਵਸਤੂਆਂ, ਦੁਨਿਆਵੀ ਕੱਪੜੇ, ਦੁਨਿਆਵੀ ਇਹ ਗੱਡੀਆਂ ਤੇ ਕਾਰਾਂ ਤੇ ਕੋਠੀਆਂ ਤੇ ਸੋਨਾ ਆਦਿਕ ਪਦਾਰਥ ਹੰਕਾਰ ਵਧਾਉਣ ਵਾਲਾ, ਕੱਚਾ ਪਾਜ ਲਹਿ ਜਾਣ ਵਾਲਾ, ਉਗੜਿਆਉਣ ਵਾਲਾ ਹੈ, ਇਸ ਦੀ ਵੀ ਰਹਿਣ ਵਾਲਾ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਜੇ ਦਾਜ ਮੰਗਣਾ ਹੈ ਆਪਣੇ ਗੁਰੂ ਮਾਲਕ ਪਿਤਾ ਪਾਸੋਂ ਹਰੀ ਦੇ ਨਾਮ ਰੂਪੀ ਮੰਗੋ, ਇਹ ਹੋਰ ਕਿਤੇ ਉਹ ਮਿਲ ਹੀ ਨਹੀਂ ਸਕਦਾ, ਕਿਸੇ ਕੋਲ ਹੈ ਹੀ ਨਹੀਂ, ਕੋਈ ਦੇ ਹੀ ਨਹੀਂ ਸਕਦਾ, ਇਹ ਗੁਰੂ ਕਿਰਪਾ ਕਰੇ ਪ੍ਰਾਪਤੀ ਹੁੰਦੀ ਹੈ। ਸੋ ਉੱਚੀ ਬਾਂਹ ਕਰਕੇ ਫਿਰ ਸਾਡੇ ਕੋਲ ਨਾਮ ਰੂਪੀ ਦਾਜ ਹੈ, ਦੁਨਿਆਵੀ ਦਾਲ ਦਾ ਕੱਚਾ ਪਾਜ ਲਹਿ ਜਾਣਾ ਉਗੜ ਜਾਣਾ ਹੈ।
ਹਰ ਬ੍ਰਹਮ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ।
ਹਰੀ ਪ੍ਰਭੂ ਨਿਰੰਕਾਰ ਦੇ ਪਿਆਰੇ ਮਹਾਤਮਾ ਰੂਪੀ ਮੇਰੇ ਪਿਤਾ ਰੂਪ, ਸਖੀ ਜਨੋ ਮਹਾਤਮਾ ਰੂਪ, ਜਿਹੜੇ ਸੁਭ ਸਿੱਖਿਆ ਦੇਣ ਵਾਲੇ ਨੇ ਤੇ ਔਗਣਾਂ ਨੂੰ ਛਡਾਉਣ ਵਾਲੇ ਨੇ ਤੇ ਗੁਣਾਂ ਨੂੰ ਪੈਦਾ ਕਰਨ ਵਾਲੇ ਨੇ। ਸੋ ਇਸ ਪ੍ਰਕਾਰ ਹਰ ਪ੍ਰਭ ਮੇਰੇ ਬਾਬਲਾ, ਬਾਬਲ ਵਤ ਪਰਮੇਸ਼ਰ ਦੇ ਪਿਆਰਿਓ, ਉਹਨਾਂ ਨੂੰ ਪੁੱਛਣਾ ਚਾਹੀਦਾ ਤੇ ਉਹਨਾਂ ਕੋਲ ਸਿੱਖਣਾ ਚਾਹੀਦਾ ਹੈ, ਹੋਰ ਕੋਈ ਸਿੱਖਿਆ ਦੇ ਵੀ ਨਹੀਂ ਸਕਦਾ ਤੇ ਹੋਰ ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਵੀ ਨਹੀਂ। ਮਤ ਤੀ ਕਮਜਾਤ ਨੂੰ ਭੌਂਗੇ ਪੈ ਗਈ ਆਪ ਨੂੰ ਵਾਲੀ ਗੱਲ, ਰਾਮ ਰਮੇ ਰਮ ਰਹੀਏ ਸਾਗਰ ਤੋਂ ਭੂਲ ਨਹੀਂ ਕਹੀਏ, ਜੈਸੇ ਤੈਸੇ ਪੁਰਖ ਕੋ ਦੇ ਉਪਦੇਸ਼ ਨਾ ਸੰਤ, ਮੂਰਖ ਕਾਬਿਨ ਗ੍ਰਹਿ ਕੀਆ ਜੋ ਝਟਕਾ ਗ੍ਰਹਿਵੰਤ, ਆ ਬਾਂਦਰ ਜਾਨਵਰ ਸਿਆਲ ਦੀ ਰੁੱਤ, ਹਵਾ ਆ ਗਈ ਤੇ ਪਾਣੀ ਆ ਗਿਆ, ਮੀਂਹ ਆ ਗਿਆ ਤੇ ਠੰਡ ਨਾਲ ਕੁੰਗੜਿਆ ਹੋਇਆ ਰੁੱਖ ਨਾ ਲੱਗਾ ਜੜਨਾ ਲੱਗਾ ਬੈਠਾ ਹੈ, ਤੇ ਛੋਟੇ ਜੇ ਸਰੀਰ ਵਾਲੀ ਚਿੜੀ ਉਹਨੇ ਭਾਵ ਤੀਲੇ ਤੋੜ ਤੋੜ ਕੇ ਤੇ ਬਿਜੜਾ ਬਣਾਇਆ ਹੋਇਆ ਘਰ ਉਹਦੇ ਵਿੱਚ ਬੈਠੀ ਹੋਈ ਹੈ, ਤੇ ਉਹ ਸਿਆਣੀ ਚਿੜੀ ਛੋਟੇ ਜੇ ਸਰੀਰ ਵਾਲੀ ਬਾਂਦਰ ਨੂੰ ਕਹਿਣ ਲੱਗੀ, ਭਲਿਆ ਮੇਰੇ ਵੱਲ ਵੇਖ, ਮੈਂ ਯਤਨ ਕੀਤਾ ਉਦਮ ਕੀਤਾ, ਹਰ ਇੱਕ ਨੂੰ ਕਰਨਾ ਚਾਹੀਦਾ ਮੁਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਭੁੰਚ, ਉਦਮ ਕਰ ਦੋ ਘਰ ਬਾਲ ਬਣਾਉਣਾ, ਵੇਖ ਮੈਂ ਬਿਜੜਾ ਬਣਾ ਕੇ ਘਰ ਬਣਾ ਕੇ ਬੈਠੀ ਹੈ, ਨਹੀਂ ਮੈਨੂੰ ਠੰਡ ਲੱਗ ਰਹੀ ਤੇ ਨਹੀਂ ਬਾਰਿਸ਼ ਪੈ ਰਹੀ ਤੇ ਨਾ ਹਵਾ, ਹੋਰ ਭਾਵ ਝੂਟੇ ਆ ਰਹੇ ਨੇ, ਜੇ ਤੂੰ ਕੋ ਉਦਮ ਕਰ ਦੋ ਬੰਦਿਆਂ ਵਰਗਾ ਤੇਰਾ ਸਰੀਰ ਕੋ ਘਰ ਬਣਾਉਣੋ ਤੇ ਸੁੱਖ ਨਾਲ ਤੇ ਘੜੀ ਕੱਢ ਦੋ। ਸੋ ਮੱਤ ਤੇ ਦੇ ਦਿੱਤੀ ਉਸ ਨੂੰ, ਪਰ ਉਹਨੇ ਬੜਾ ਗੁੱਸਾ ਕੀਤਾ, ਮੂਰਖ ਕਾਪ ਬਾਂਦਰ ਨੇ, ਸੋ ਜੈਸੇ ਤੈਸੇ ਪੁਰਖੋ ਦੇ ਉਪਦੇਸ਼ ਨਾ ਸੰਤ, ਮੂਰਖ ਕਾਪ ਬਿਨ ਗ੍ਰਹਿ ਕੀਆ ਜੋ ਚਟਕਾ ਚਿੜੀਆ ਗ੍ਰਹਿਵੰਤ, ਘਰ ਬਣਾ ਕੇ ਬੈਠੀ ਸੀ, ਕਹਿੰਦਾ ਜੇ ਮੈਂ ਆਪਣਾ ਘਰ ਤੇ ਨਹੀਂ ਬਣਾਇਆ ਪਰ ਤੇਰਾ ਹੁਣੇ ਖੋਹ ਦਿੰਦਾ ਹੈ, ਉਸੇ ਵੇਲੇ ਰੁੱਖ ਤੇ ਚੜ ਕੇ ਤੇ ਬਿਜੜਾ ਖੋਹ ਕੇ ਥੱਲੇ ਸਿੱਟ ਦਿੱਤਾ, ਇਸ ਕਰਕੇ ਕੋਈ ਗਾਹਕ ਹੀ ਹੋਵੇ ਗੁਰੂ ਚਰਨਾਂ ਚ ਆਵੇ ਫੇਰ ਹੀ ਉਹਨੂੰ ਕੁਝ ਕਹਿਣ ਦੀ ਲੋੜ ਹੈ, ਤੇ ਜੇ ਕਿਸੇ ਕੋਲ ਕੁਝ ਹੋਵੇ ਤੇ ਉਹਦੇ ਕੋਲੋਂ ਕੁਝ ਮਿਲ ਸਕਦਾ ਹੈ, ਦੂਜੇ ਪਾਸੋਂ ਕਿੱਥੋਂ ਮਿਲ ਜਾਊ। ਜੋ ਡਬੰਦੋ ਆਪ ਸੋ ਤਰਾਏ ਕਿੰਨ ਖੇ, ਤਾਰਿੰਦੜੋਪੀ ਤਾਰ ਨਾਨਕ ਪਿਰ ਸਿਉਂ ਰਤਿਆ, ਜਿਹੜਾ ਆਪ ਡੁੱਬਾ ਦੂਜੇ ਨੂੰ ਕਿਵੇਂ ਤਾਰ ਸਕਦਾ ਹੈ, ਜਿਹਦੇ ਆਪਣੇ ਕੋਲ ਕੁਛ ਨੀ ਦੂਜੇ ਕਿਸੇ ਨੂੰ ਕੀ ਦੇ ਸਕਦਾ ਹੈ। ਹਰੀ ਪਰਮੇਸ਼ਰ ਦੇ ਪਿਆਰਿਓ, ਜਿਹਨਾਂ ਕੋਲ ਸ੍ਰੇਸ਼ਟ ਗੁਣ ਹਨ ਉਹਨਾਂ ਪਾਸੋਂ ਮੰਗ ਲਵੋ, ਉਹਨਾਂ ਕੋਲ ਸਿੱਖਿਆ ਲੈ ਲਵੋ, ਸਿੱਖਿਆ ਦੇ ਦੇਣ। ਹਰ ਪ੍ਰਭੂ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਇਹੋ ਜਿਹਾ ਦਾਜ ਮੈਨੂੰ, ਇਹੋ ਜਿਹਾ ਦਾਨ ਮੈਨੂੰ ਦੇਣਾ ਕਰੋ। ਉਹਨਾਂ ਪਾਸੋਂ ਮੰਗਣਾ ਚਾਹੀਦਾ, ਗੁਰੂ ਪਾਸੋਂ ਮੰਗਣਾ ਚਾਹੀਦਾ ਹੈ, ਪਰਮੇਸ਼ਰ ਦੇ ਪਿਆਰਿਆਂ ਪਾਸੋਂ ਮੰਗਣਾ ਚਾਹੀਦਾ ਹੈ।
ਹਰ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲੇ ਧਨ ਵੇਲ ਵਧਾਂਦੀ।
ਫਿਰ ਜਦੋਂ ਛਾਤੀ ਵਿਵਾਹ ਹੋ ਜਾਵੇ ਤੇ ਬੱਚੀ ਪੇਕੇ ਘਰ ਤੋਂ ਸਹੁਰੇ ਘਰ ਨੂੰ ਤੁਰਦੀ ਹੈ, ਤੇ ਤੁਰ ਲੱਗੀ ਰਾਮ ਰਾਮ ਸਤਿ ਸ੍ਰੀ ਅਕਾਲ ਜਾਂ ਕੋਈ ਹੋਰ ਕਹਿੰਦੀ ਕੋਈ ਸ਼ਬਦ ਕਹਿੰਦੀ ਹੈ, ਕਹਿਣਾ ਚਾਹੀਦਾ ਹੈ। ਪਰ ਪਿੱਛੇ ਰਿਵਾਜ਼ ਸੀ ਕਿ ਰੋਂਦੀਆਂ ਤੁਰਦੀਆਂ ਸਨ ਚੀਕਾਂ ਮਾਰਦੀਆਂ, ਉਹ ਗੱਲ ਗਲਤ ਹੈ, ਕਦੇ ਨੀ ਇਵੇਂ ਹੋਣਾ ਚਾਹੀਦਾ। ਵਿਜੇ ਮੁਕਤ ਗ੍ਰੰਥ ਪੜ੍ਹ ਕੇ ਕਦੇ ਵੇਖ ਲਓ, ਕਲਗੀਧਰ ਦੇ ਬਚਨ ਨੇ ਕਿ ਜੋ ਸਾਡੀ ਸ਼ਾਦੀ ਹੋਈ ਜੀਤੋ ਦੀ ਨਾਲ, ਅਸੀਂ ਕਿਹਾ ਸੀ ਰੋਇਓ ਨਾ, ਕਿਹਾ ਤੇ ਕੁਝ ਹੋਰ ਹੀ ਆ, ਕਹਿਣ ਨੂੰ ਜੀ ਨਹੀਂ ਕਰਦਾ ਕਿ ਰੋਣੋ ਰਹੀਆਂ ਨਾ, ਸਾਡੇ ਪੁੱਤਰ ਸ਼ਹੀਦ ਹੋ ਗਏ ਨੇ, ਇਸ ਕਰਕੇ ਗੁਰਮੁਖ ਬੜੀ ਵੱਡੀ ਅਪਸਗਨੀ ਹੈ। ਸੋ ਸਾਰੇ ਪਿੰਡ ਐਵੇਂ ਬੱਝੇ ਹੈ, ਮੁਲਕ ਐਵੇਂ ਵੱਸਦਾ, ਬੱਚੀ ਵਿਆਹੀ ਹੈ, ਖੁਸ਼ੀਆਂ ਦੇ ਮੌਕਾ ਤੇ ਰੋਣਾ ਕਿਉਂ? ਪਰ ਇਸ ਤਰ੍ਹਾਂ ਦੁਨੀਆਂ ਦੇ ਲੋਕ ਰਿਵਾਜ ਬਣਾਏ ਹੈ। ਪਰ ਉਹ ਬੀਬੀ ਭਾਗਾਂ ਵਾਲੀ ਰੋਂਦੀ ਨਹੀਂ ਤੇ ਦੂਜੇ ਵੀ ਨਹੀਂ ਰੋਂਦੇ, ਸਤਿ ਸ੍ਰੀ ਅਕਾਲ ਰਾਮ ਰਾਮ ਕਹਿ ਕੇ ਖੁਸ਼ੀਆਂ ਸਹਿਤ ਪਿਆਰ ਲੈ ਕੇ ਚੱਲਦੀ ਹੈ। ਇਸ ਪ੍ਰਕਾਰ ਆਪ ਕਹਿੰਦੇ ਰਾਮ ਰਾਮ ਮੇਰੇ ਬਾਬਲਾ, ਬਾਬਲ ਵਰਗੇ ਮਹਾਤਮਾ ਰੂਪੀ ਸਕਿਓ, ਰਾਮ ਰਾਮ, ਮੈਂ ਆਪ ਏਕਾ ਕਰ ਛੱਡ ਕੇ ਪ੍ਰਲੋਕ ਨੂੰ ਜਾ ਰਹੀ, ਹਰ ਇੱਕ ਨੂੰ ਜਾਣਾ ਪੈਣਾ ਹੈ, ਸਰੀਰ ਛੱਡ ਜਾਣਾ ਪ੍ਰਲੋਕ ਨੂੰ ਜਾਣਾ ਕੋਈ ਨਵੀਂ ਗੱਲ ਨਹੀਂ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨੀ ਕੋਏ। ਆਪ ਜੀ ਕਹਿੰਦੇ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲ ਧਨ ਵੇਲ ਵਧੰਦੀ, ਤੇਰੀ ਮਾਲਕ ਪਤੀ ਨਾਲ ਮਿਲ ਕੇ ਇੱਕ ਮਿੱਕ ਹੋ ਕੇ ਸੁਭ ਗੁਣਾ ਰੂਪੀ ਵੇਲ ਮੇਰੀ ਹੁਣ ਵਧੇਗੀ। ਕਈਆਂ ਦੀ ਵੇਲ ਬੜਾ ਬੜਾ ਚਿੱਲ ਵੱਧਦੀ ਹੈ, ਪੀੜੀ ਚੱਲ ਪੈਂਦੀ ਹੈ। ਰਾਜੇ ਜਨਕ ਦੀ ਪੀੜੀ ਬੜੀ ਚੱਲੀ, ਤ੍ਰੇਤੇ ਯੁੱਗ ਦੇ ਰਾਮ ਚੰਦਰ ਨੇ ਪੁੱਤਰੀ ਵਿਆਹੀ ਰਾਜੇ ਜਨਕ ਦੀ ਸੀਤਾ, ਉਹ 53ਵੇਂ ਥਾਂ ਤੇ ਸੀ, 1775 ਤੱਕ ਵੀ ਪੜ੍ਹ ਕੇ ਦੇਖੇ ਨੇ। ਦਾਦੂ ਜੀ ਭਾਵ ਗੱਡੀ ਚੱਲੀ, ਹੋਰ ਮਹਾਤਮਾ ਦੀਆਂ ਗੱਡੀਆਂ ਚੱਲਦੀਆਂ, ਇਸ ਕਰਕੇ ਭਗਤਾਂ ਦੀਆਂ ਗੱਡੀਆਂ ਚੱਲਦੀਆਂ, ਹੁਣ ਤੱਕ ਪੀੜੀ ਸਭ ਗੁਣਾ ਰੂਪੀ ਚੱਲ ਰਹੀ ਹੈ, ਵੇਲ ਵੱਧ ਰਹੀ ਹੈ ਤੇ ਗਾਂ ਵਧਾਉਣੀ ਹੈ।
ਹਰ ਜੁਗ ਹੈ ਜੁਗੋ ਜੁਗ, ਜੁਗ ਹੈ ਜੁਗੋ ਤਦ ਪੀੜੀ ਗੁਰੂ ਚਲੰਦੀ।
ਯੁਗ ਦਾ ਅਰਥ ਦੋ ਹੁੰਦਾ ਤੇ ਚਾਰ ਯੁਗ, ਯੁਗ ਯੁਗ ਪੀੜੀ, ਸੋ ਚਲੰਦੀ ਚੱਲਦੀ ਆਈ ਹੈ, ਸਰਯੁਗ ਤੋਂ ਲੈ ਕੇ ਦੁਆਪਰ ਤ੍ਰੇਤੇ ਵਿੱਚ ਵੀ ਥੁਣ ਤੇ ਗਾਂ ਤੱਕ ਵੀ ਚੱਲਦੀ ਰਹੇਗੀ। ਸੁਭ ਗੁਣਾ ਵਾਲੀ ਪੀੜੀ ਜਨ ਹਿਦਰ ਪੱਲੇ ਬੰਨੇ, ਸ੍ਰੇਸ਼ਟ ਗੁਣਾਂ ਨੂੰ ਕਮਾਇਆ, ਸਿੱਖਿਆ ਦਿੱਤੀ, ਸਿੱਖਿਆ ਕਮਾਈ, ਉਹਨਾਂ ਦੇ ਭਾਵ ਗੁਣ ਗੀਤ ਗਾਏ ਜਾਂਦੇ ਹਨ।
ਯੁਗ ਯੁਗ ਪੀੜੀ ਚੱਲੇ ਸਤਿਗੁਰ ਕੀ, ਜਿਹਨੇ ਗੁਰਮੁਖ ਨਾਮ ਧਿਆਇਆ।
ਯੁਗ ਯੁਗ ਚਾਰ ਯੁਗ ਪੀੜੀ ਚੱਲੇ, ਸਤਿਗੁਰ ਦੀ ਬਖਸ਼ ਜਿਨ੍ਹਾਂ ਤੇ ਹੋਈ, ਹਰ ਰੋਜ਼ ਪੜ੍ਹਦੇ ਹੋ ਰਹਿ ਰਾਤ ਵਿੱਚ ਵੀ ਤੇ ਆਸਾ ਦੀ ਵਾਰ ਵਿੱਚ ਵੀ ਛੱਕਾ, ਗੁਰੂ ਰਾਮਦਾਸ ਜੀ ਦਾ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖਲਾਇਆ, ਜਾਂ ਨਾਨਕ ਐਸਾਰ ਸੇਵੰਤ ਲਏ ਛਡਾਇਆ। ਯੁਗ 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 ਦਾ ਅਰਥ ਦੋ ਹੈ, ਤੇ ਸਰਯੁਗ ਦੀ ਸਾਖੀ ਹੈ ਹਰਨਾਸ਼ ਨੂੰ ਮਾਰਨ ਦੀ, ਹਰੀ ਨੇ ਅਵਤਾਰ ਧਾਰਿਆ ਨਰਸਿੰਘ ਸਰੂਪ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ, ਤੇ ਭਾਵ ਕਲਯੁਗ ਦੀ ਸਾਖੀ ਨਾਮਦੇਵ ਦੀ, ਹੰਕਾਰੀਆਂ ਨਿੰਦਕਾਂ ਨੂੰ ਪਿੱਠ ਦੇ ਕੇ ਤੇ ਨਾਮਦੇਵ ਨੂੰ ਮੁੱਖ ਲਾ ਲਿਆ, ਤੇ ਵਿਛਲੇ ਯੁਗ ਕਿੱਧਰ ਗਏ, ਵਿਛਲਿਆਂ ਯੁੱਗਾਂ ਵਿੱਚ ਵੀ ਜਿਹੜੇ ਮਹਾਤਮਾ ਹੈ ਉਹਨਾਂ ਦੀ ਵੀ ਸਹਾਇਤਾ ਕੀਤੀ, ਸਮੇਂ ਅਨੁਸਾਰ ਸਰਯੁਗ ਤੋਂ ਲੈ ਕੇ ਕਲਯੁਗ ਤੱਕ ਗੱਲ ਆ ਗਈ ਨਾ, ਹਰੀ ਪਰਮੇਸ਼ਰ ਉਦੋਂ ਵੀ ਸਹਾਇਤਾ ਕਰਦਾ ਸੀ ਤੇ ਵਿੱਚ ਵੀ ਕਰਦਾ ਰਿਹਾ ਤੇ ਹੁਣ ਵੀ ਕਰਦਾ ਤੇ ਗਾਂ ਨੂੰ ਵੀ ਜ਼ਰੂਰ ਕਰੇਗਾ। ਯੁਗ ਯੁਗ ਪੀੜੀ ਚੱਲੇ ਸਤ ਨਾ ਤੁਰੇ ਗੁਰ ਸਭ ਤੋਂ ਵੱਡੇ ਦੀ, ਜਿਹੜਾ ਬਿਰਧ ਵੀ ਨਹੀਂ ਪੁਰਾਣਾ ਵੀ ਨਹੀਂ ਭੁੱਲਣ ਵਾਲਾ ਵੀ ਨਹੀਂ, ਜਿਹਨੇ ਗੁਰਮੁਖ ਨਾਮ ਤੇ ਆਇਆ, ਜਿਹਨਾਂ ਗੁਰੂ ਮੁਖਮੁਖੀ ਗੁਰੂ ਨਾਲ ਮਿਲ ਕੇ ਪਰਮੇਸ਼ਰ ਦੇ ਗੁਰੂ ਦੇ ਨਾਮ ਨੂੰ ਗੁਰੂ ਗੁਰੂ ਕਰਕੇ ਧਿਆਇਆ ਤੇ ਗੋ ਹਨੇਰੇ ਦੂਰ ਕਰਕੇ ਰੂਪ ਪ੍ਰਕਾਸ਼ ਉਹਨਾਂ ਨੂੰ ਹੋ ਗਿਆ, ਇਵੇਂ ਆਪ ਜੀ ਕਹਿੰਦੇ ਹਨ।
ਹਰ ਪੁਰਖ ਨਾ ਕਬਹੀ ਬਿਨ ਸਹਿ ਜਾਵੇ, ਨਿਤ ਦੇਵੇ ਜਿਹੜੇ ਸਵਾਇਆ।
ਉਹ ਹਰੀ ਪੁਰਖ ਪਰਮੇਸ਼ਰ ਮਰਦ ਨਿਰੰਕਾਰ, ਨਾ ਕਬਹੀ ਬਿਨਸੇ, ਉਹ ਬਿਨਸਣ ਵਾਲਾ ਨਹੀਂ, ਉਹ ਭੁੱਲਣ ਵਾਲਾ ਨਹੀਂ, ਉਹ ਮਰਨ ਵਾਲਾ ਨਹੀਂ, ਉਹ ਜਾਣ ਵਾਲਾ ਨਹੀਂ, ਉਹ ਬੁੱਢਾ ਹੋਣ ਵਾਲਾ ਨਹੀਂ। ਹਰੀ ਪੁਰਖ ਉਹਦੇ ਲੜ ਲੱਗਣਾ ਹੈ, ਉਹਦੇ ਨਾਲ ਵਿਆਹ ਕਰਾਉਣਾ, ਉਹਦੀ ਚਰਨੀ ਲੱਗਣਾ ਹੈ, ਉਹਨੂੰ ਗੁਰੂ ਧਾਰਨ ਕਰਨਾ ਹੈ। ਹਰ ਪੁਰਖ ਨਾ ਕਦੀ ਬਿਨਸੇ ਜਾਵੇ, ਨਹੀਂ ਬਿਨਸੇਗਾ, ਜਿਵੇਂ ਸੂਰਜ ਅਸਤ ਹੋ ਜਾਂਦਾ ਹੈ, ਉਹ ਨਹੀਂ ਅਸਤ ਹੋਣ ਵਾਲਾ। ਨਿਤ ਦੇਵੇ ਚੜ੍ਹੇ ਸਵਾਇਆ, ਜੋ ਦਾਤਾਂ ਦਿੰਦਾ ਸਵਾਈ ਤੋਂ ਸਵਾਈ ਬਖਸ਼ ਹੋਰ ਚੜ੍ਹੇਗੀ, ਹੋਰ ਵਧੇਗੀ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਨਾਮ ਲੈ ਲਿਆ ਤੇ ਸ਼ੁਰੂ ਆਦ ਕਰ ਦਿੱਤੀ ਨਿਤ ਨੇਮ ਦੀ ਤੇ ਪਰਮੇਸ਼ਰ ਦੇ ਨਾਮ ਦੀ। ਹਰ ਰੋਜ਼ ਇਹਦਾ ਸਰੂਰ ਖੇੜਾ ਆਨੰਦ ਵਧਣਾ ਹੈ, ਘਟਣਾ ਨਹੀਂ। ਹਰ ਰੋਜ਼ ਤੋਂ ਰੋਜ਼, ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਕੋਈ ਵੀ ਦੁਨੀਆਂ ਦੀ ਬਾਤ, ਕੋਈ ਕਹਾਣੀ, ਕੋਈ ਕਿੱਸਾ ਕਿਤਾਬ ਘੜੀ ਮੁੜੀ ਪੜ੍ਹਨ ਨੂੰ ਕਿਸੇ ਦਾ ਜੀ ਨਹੀਂ ਕਰਦਾ। ਇੱਕ ਹਰੀ ਦਾ ਨਾਮ ਤੇ ਪਰਮੇਸ਼ਰ ਦਾ ਨਾਮ ਤੇ ਬਾਣੀ ਹੈ, ਸਵਾਇਆ ਤੇ ਸਵਾਇਆ ਜਸ ਆਨੰਦ ਚੜ੍ਹੇਗਾ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ, ਪਿਓ ਦਾਦੇ ਕਾ ਖੋਲ ਡਿੱਠਾ ਖਜਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਦੇ ਕਛੂ ਨਾ ਮੋਲ, ਭਰੇ ਭੰਡਾਰ ਅਖੋਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋੜ ਨਾ ਆਵੇ ਵਾਧੋ ਜਾਈ। ਇਹ ਘਟਣ ਵਾਲਾ ਖਜ਼ਾਨਾ ਨੀ, ਮੁੱਕਣ ਵਾਲਾ ਖਜ਼ਾਨਾ ਨੀ, ਤੋੜ ਘਾਟਾ ਆਉਣ ਵਾਲਾ ਨੀ, ਵਾਧੋ ਜਾਈ ਵਧਿਆ ਜਾਵੇਗਾ। ਉਦੋਂ ਪੋਥੀਆਂ ਦੇ ਰੂਪ ਚ ਇਹ ਖਜ਼ਾਨਾ ਮਿਲਿਆ ਸੀ। ਦੁੱਖ ਭੰਜਨੀ ਬੇਰੀ ਦੇ ਕੋਲ ਜੋ ਥੜਾ ਉਸ ਥਾਂ ਤੇ ਪ੍ਰਾਪਤ ਹੋਈਆਂ ਪੋਥੀਆਂ ਗੋਂਦਵਾਲ ਸਾਹਿਬ ਤੋਂ ਲਿਆਂਦੀਆਂ, ਉਹਨਾਂ ਪੋਥੀਆਂ ਨੇ ਅੱਜ ਕਿੰਨੇ ਰੂਪ ਧਾਰੇ ਨੇ। ਦੇਸਾਂ ਤੇ ਪ੍ਰਦੇਸਾਂ ਵਿੱਚ ਖਜ਼ਾਨਾ ਕਿੰਨਾ ਵਧਿਆ, ਕਿਤੇ ਘੱਟ ਗਿਆ ਹੈ? ਨਹੀਂ, ਘਟਣ ਵਾਲਾ ਨਹੀਂ, ਹੋਰ ਵਧੇਗਾ। ਕਿੰਨੇ ਖੰਡ ਪਾਠ, ਕਿੰਨੇ ਗੁਰੂ ਕੇ ਸਰੂਪ ਪੋਥੀਆਂ, ਉਹ ਬਾਣੀ ਕਿੰਨੀ ਥਾਈ ਹੋ ਕੇ ਜੀਵਾਂ ਨੂੰ ਸਰਸਬਜ਼ ਕਰ ਰਹੀ ਹੈ, ਉਪਦੇਸ਼ ਰੂਪੀ ਬਾਰਸ਼ ਕਰ ਰਹੀ ਹੈ, ਹਿਰਦਿਆਂ ਦੀ ਔੜ ਨੂੰ ਦੂਰ ਕਰ ਰਹੀ ਹੈ। ਇਸ ਪ੍ਰਕਾਰ ਪਰਮੇਸ਼ਰ ਦਾ ਨਾਮ, ਗੁਰੂ ਕੀ ਬਾਣੀ, ਉਹਦਾ ਕਥਾ ਦੇ ਕੀਰਤਨ, ਜਿੰਨੇ ਮਰਜ਼ੀ ਮਿਲ ਕੇ ਕਰੀ ਚੱਲੋ, ਸ਼ਕਤੀ ਘਟਣੀ ਨਹੀਂ ਸਗੋਂ ਵਧੀ ਜਾਵੇਗੀ। ਇਵੇਂ ਹਰੀ ਦੀ ਚਰਨੀ ਲੱਗ ਕੇ ਗੁਰੂ ਵਾਲੇ ਬਣ ਕੇ ਨਾਮ ਲੈ ਕੇ ਸ਼ੁਰੂਆਤ ਕਰ ਦੇਵੋ ਤੇ ਦੂਜੇ ਕਿਸੇ ਦਾ ਕੁਛ ਘਟਣਾ ਨੀ, ਤੁਹਾਡਾ ਵੱਧ ਜਾਊ। ਨਿਰ ਦੇਵੇ ਨਿਤਾ ਪ੍ਰਤੀ ਚੜ੍ਹੇ ਸਵਾਇਆ, ਸਵਾਇਆ ਤੋਂ ਸਵਾਇਆ ਜਸ, ਤੁਹਾਡੀ ਵਡਿਆਈ ਵਧੇਗੀ, ਘਟਣ ਵਾਲੀ ਨਹੀਂ। ਇਵੇਂ ਆਪ ਜੀ ਕਹਿੰਦੇ ਹਨ,
ਨਾਨਕ ਸੰਤ ਸੰਤ ਹਰੇ ਕੋ ਜਪ ਹਰ ਹਰ ਨਾਮ ਸੁਹੰਦੀ।
ਸ਼ਾਂਤ ਚਿੱਤ ਮਹਾਤਮਾ ਜਨ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਸੰਤ, ਸੰਤ ਹਰ ਤੇ ਹਰੀ, ਹਰੀ ਤੇ ਹਰੀ ਦੇ ਜਨ ਸੰਤ ਇੱਕੋ ਰੂਪ ਹੀ ਹੋ ਜਾਂਦੇ ਨੇ। ਹਰ ਹਰ ਜਨ ਦੋਈ ਏਕ ਹੈ, ਦਿਲ ਵਿਚਾਰ ਕਿਛ ਨਾਹੇ, ਜਲ ਤੇ ਉਪਤ ਰੰਗ ਜਿਉਂ ਜਲ ਹੀ ਵਿਖੇ ਸਮਾਹੇ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹ ਆਕੇ ਹੋ ਜਾਏ, ਭੇਦ ਨ ਜਾਣੂ ਮੂਲ ਸਾਈ ਜਿਹਾ ਰੱਬ ਵਰਗੇ। ਕਬੀਰ ਜੀ ਕਹਿੰਦੇ, ਤੂੰ ਤੂੰ ਕਰਤਾ ਤੂੰ ਹੂਆ, ਮੁੱਢ ਮੇ ਰਹਾ ਨਾ ਹੂ, ਜਬ ਆਪਾ ਪਰਖਾ ਮਿਲ ਗਿਆ ਜਦ ਦੇਖੋ ਤਤ ਤੂੰ। ਸੋ ਚੌਥੇ ਸਰੂਪ ਗੁਰੂ ਨਾਨਕ ਪਾਤਸ਼ਾਹ ਦੇ ਮਹਾਰਾਸਾ ਗੁਰੂ ਰਾਮਦਾਸ ਜੀ ਕਹਿੰਦੇ, ਸੰਤ ਸੰਤ ਹਰ, ਸੰਤ ਤੇ ਹਰੀ ਇੱਕੋ ਰੂਪ ਹੀ ਹੋ ਜਾਂਦੇ ਨੇ। ਜਿਨ੍ਹਾਂ ਜਪ ਜਪ ਹਰੀ ਪਰਮੇਸ਼ਰ ਦੇ ਹਰੀ ਹਰੀ ਦੇ ਨਾਮ ਨੂੰ ਤੋ ਸੁਹੰਦੇ ਸੋ ਬਨੀਕ ਹੋਏ ਨੇ, ਤੇ ਹੋਰਨਾਂ ਨੂੰ ਸੁਹੰਦੇ ਸੋ ਬਨੀਕ ਬਣਾ ਦਿੱਤਾ ਹੈ।
ਹਰ ਰਾਮ ਰਾਮ ਮੇਰੇ ਬਾਬਲਾ, ਪੈਰ ਮੇਲੇ ਤਾਂਡਾ ਬੇਲ ਬਦੰਦੀ।
ਉਹ ਹਰੀ ਰਾਮ ਰਮਿਆ ਹੋਇਆ ਸਾਰੀ ਥਾਈ ਹੈ ਮੇਰੇ ਬਾਬਲ ਵਰਗੇ ਪਿਤਾ ਰੂਪ ਮਹਾਤਮਾ ਜਨੋ, ਉਸ ਤੇਰੀ ਮਾਲਕ ਨਾਲ ਮਿਲ ਕੇ ਸੁਭ ਗੁਣਾ ਰੂਪੀ ਵੇਲ ਜਿਹੜੀ ਉਹ ਬਦੰਦੀ ਵਧਾਉਣੀ ਹੈ ਤੇ ਵੱਧ ਰਹੀ ਹੈ ਤੇ ਗਾਂ ਵਧੇਗੀ। ਇਸ ਕਰਕੇ ਸ਼ੁਰੂਆਤ ਜਿੰਨਾ ਨਹੀਂ ਕੀਤੀ ਉਹ ਪਛਤਾਪ ਕਰਨਗੇ, ਸਮਾਂ ਆਇਆ ਹੈ। ਨਾਲ ਖਵਾਓ ਤਿਆਰੀ ਅੰਮ੍ਰਿਤ ਛਕਣ ਸਿਖਾਉਣ ਦੀ, ਸਾਰੇ ਵੀਰ ਮਾਈ ਭਾਈ ਤੇ ਗੁਰੂ ਵਾਲੇ ਬਣ ਕੇ ਤੇ ਪਤੀ ਪਰਮੇਸ਼ਰ ਨਿਰੰਕਾਰ ਨੂੰ ਜੀਵ ਰੂਪੀ ਇਸਤਰੀਆਂ ਪਤੀ ਵਰ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਕਰਕੇ ਤੇ ਨਿਤਨੇਮ ਤੇ ਬਾਣੀ ਸਿਮਰਨ ਨਾਲ ਜੁੜ ਕੇ ਸੁਭ ਗੁਣਾਂ ਨੂੰ ਧਾਰਨ ਕਰਕੇ ਤੇ ਔਗੁਣਾਂ ਦਾ ਤਿਆਗ ਕਰਕੇ ਹੋਈਏ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਾਪੇ ਮੇਲੇ, ਆਓ ਭੋਗ ਪਾਈਏ ਫਤਿਹ ਗਜਾਈਏ।
ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬੁਲਾ,
ਫਿਰ ਮਿਲ ਤਨ ਵੇਲ ਵਧੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।